And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਤੁਸੀਂ ਹੁਣ ਸ਼ਾਮਲ ਹੋ ਰਹੇ ਹੋ ਨਿਊਜ਼ ਟੇਕ ਅਵੇ ਸੈਗਮੈਂਟ ਵਿੱਚ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ, ਤੁਸੀਂ ਸੁਣਾਓ?
ਬਸ ਵਧੀਆ। ਵਾਸੂ ਜੀ, ਡਾਊਨ ਟਾਊਨ 'ਤੇ ਨਹੀਂ ਜਾਣਾ ਤੁਸੀਂ?
ਨਾ ਨਾ।
ਹਾਂ, ਜਮਾਂ ਨਹੀਂ ਜਾਣਾ? ਮਤਲਬ ਉੱਥੇ ਰਸ਼ ਬਹੁਤ ਹੋਣਾ
ਇਸ ਵੀਕਐਂਡ ਤਾਂ ਨਹੀਂ?
ਇਸ ਵੀਕਐਂਡ ਈਵਨ ਸਟਾਰਟਿੰਗ ਟੂਡੇ ਕੋਈ ਉੱਥੇ ਮਰਚੈਂਡਾਈਜ਼ ਵਗੈਰਾ ਵਿਕਣ ਲੱਗੀ ਯਾਰ। ਹੁਣ ਟੇਲਰ ਸਵਿਫਟ ਦੇ ਕੈਨੇਡਾ ਪਲੇਸ ਦੇ ਨਾਲ ਉੱਥੇ ਕੋਈ ਪੋਪ ਅਪ ਸਟੋਰਸ ਵਗੈਰਾ ਲੱਗੇ ਨੇ, ਤੇ ਉੱਥੇ ਉਹ ਲੋਕ ਵੀ ਜਾ ਸਕਦੇ ਨੇ ਜਿਨ੍ਹਾਂ ਕੋਲ ਟਿਕਟਾਂ ਨਹੀਂ ਹੈਗੀਆਂ। ਪਰ ਕਮਾਲ ਹੈ ਯਾਰ, ਵੈਸੇ ਇਹੋ ਜਿਹੇ ਹਿਸਾਬ ਦਾ ਲੋਕਾਂ ਦੇ ਇੱਕ ਜਿਵੇਂ ਜਾਦੂ ਜਿਹਾ ਹੀ ਹੋ ਗਿਆ ਹੋਵੇ। ਪਰ ਸਮਝ ਤੋਂ ਬਾਹਰ ਆ, ਮੇਰੇ ਤਾਂ ਸੱਚੀ ਸਮਝ ਤੋਂ ਬਾਹਰ ਆ। ਅਸੀਂ ਔਫੇਅਰ ਵੀ ਗੱਲ ਕਰਦੇ ਹਾਂ ਵੀ ਪਤਾ ਨਹੀਂ ਯਾਰ, ਸਮਝ ਨਹੀਂ ਆਉਂਦੀ। ਪਰ ਅੱਛਾ, ਤੁਹਾਨੂੰ ਪਤਾ ਮਿੱਤਰਾਂ ਦੇ ਵਿੱਚ, ਦੋਸਤਾਂ ਦੇ ਵਿੱਚ ਲੜਾਈ ਲੜੂਈ ਵੀ ਹੋ ਗਈ ਇਸ ਚੀਜ਼ ਨੂੰ ਲੈ ਕੇ। ਕੋਈ ਟ੍ਰਿਬਿਊਨਲ ਵਾਲਿਆਂ ਦੇ ਮੂਹਰੇ ਦੋ ਲੇਡੀਜ਼ ਦਾ ਕੋਈ ਕੇਸ ਗਿਆ ਇਸ ਹਫ਼ਤੇ। ਉਹਨਾਂ ਨੇ ਕਿਹਾ ਵੀ ਸਾਡੀ ਦੇਖੋ ਦੋਹਾਂ ਸਹੇਲੀਆਂ ਦੀ ਪਿਛਲੇ ਸਾਲ ਇਸ ਗੱਲ 'ਤੇ ਸਹਿਮਤੀ ਹੋਈ ਸੀ, ਕਿਉਂਕਿ ਔਨਲਾਈਨ ਟਿਕਟਾਂ ਖਰੀਦਣ ਤੋਂ ਪਹਿਲਾਂ ਤੁਹਾਨੂੰ ਕੋਡ ਲੈਣਾ ਪੈਂਦਾ ਨਾ। ਅਤੇ ਉਹਨਾਂ ਨੇ ਕਿਹਾ ਵੀ ਕੋਡ ਵੀ ਸਾਡੀ ਸਹਿਮਤੀ ਇਹ ਹੋਈ ਸੀ ਵੀ ਜਿਹਨੂੰ ਵੀ ਕੋਡ ਮਿਲ ਗਿਆ, ਬੇਸਿਕਲੀ ਜਿਹਨੂੰ ਵੀ ਐਕਸੈਸ ਮਿਲ ਗਿਆ ਟਿਕਟਾਂ ਖਰੀਦਣ ਦਾ, ਉਹ ਚਾਰ ਟਿਕਟਾਂ ਖਰੀਦੇਗਾ। ਵੀ ਚਾਰ ਟਿਕਟਾਂ, ਦੋ ਤੇਰੀਆਂ, ਦੋ ਮੇਰੀਆਂ, ਅਤੇ ਇੱਕ ਸਹੇਲੀ ਨੂੰ ਕੋਡ ਮਿਲ ਗਿਆ, ਦੂਜੀ ਨੂੰ ਮਿਲਿਆ ਨਹੀਂ। ਕਹਿੰਦੇ ਚਲ ਠੀਕ ਹੈ, ਟਿਕਟਾਂ ਉਹਨੇ ਲੈ ਹੀ ਲੈਣੀਆਂ। ਉਹਨੇ ਚਾਰ ਟਿਕਟਾਂ ਲਈਆਂ, ਅਤੇ ਫਿਰ ਜਿਹੜੀ ਜਿਸ ਸਹੇਲੀ ਨਾਲ ਵਾਅਦਾ ਕੀਤਾ ਸੀ ਉਹਨੇ ਉਹਨੂੰ ਟਿਕਟਾਂ ਦਿੱਤੀਆਂ ਨਹੀਂ। ਵਾਸੂ ਜੀ, ਕਰੇਜ਼ ਇਸ ਪੱਧਰ ਤੱਕ ਦਾ, ਉਹ ਸਿਵਲ ਰੈਜ਼ੋਲਿਊਸ਼ਨ ਟ੍ਰਾਈਬਿਊਨਲ ਤੱਕ ਪਹੁੰਚ ਗਿਆ ਮਾਮਲਾ। ਫਿਰ ਟ੍ਰਾਈਬਿਊਨਲ ਦੇ ਜਿਹੜਾ ਪੈਨਲ ਸੀ, ਮੈਂਬਰ ਸੀ, ਜਿਹਨਾਂ ਨੇ ਫੈਸਲਾ ਦਿੱਤਾ, ਉਹਨੇ ਟੈਕਸਟ ਮੈਸੇਜ ਦੀ ਪੁਣਛਾਣ ਕੀਤੀ। ਫਿਰ ਉਹਨੇ ਕਿਹਾ ਵੀ ਹਾਂ, ਤੁਹਾਡਾ ਇਕਰਾਰਨਾਮਾ ਹੋਇਆ ਸੀ, ਹੁਣ ਟਿਕਟਾਂ ਦੇਣੀਆਂ ਪੈਣੀਆਂ ਆਪਣੀ ਸਹੇਲੀ ਨੂੰ। ਅਤੇ ਨਾਲ $1,100-1,200, ਚਲੋ ਉਹਨੇ ਪੈਸੇ ਵੀ ਦਵਾਏ, ਕਿਉਂਕਿ ਜੋ ਟਿਕਟਾਂ ਦੀ ਜੋ ਲਾਗਤ ਆ ਉਹ ਤਾਂ ਦੇਣੀ ਆ। ਪਰ ਵਾਸਤੂ ਜੀ, ਟਿਕਟਾਂ ਕਹਿੰਦੇ ਬਹੁਤ ਮਹਿੰਗੀਆਂ ਮਹਿੰਗੀਆਂ ਵਿਕੀ ਜਾਂਦੀਆਂ।
ਲੋਕਾਂ ਨੇ ਚਾਰ ਚਾਰ ਟਿਕਟਾਂ ਖਰੀਦ ਕੇ 20,000 ਦੀਆਂ ਵੇਚੀਆਂ ਨੇ ਵਿਜੇ ਜੀ।
ਬੱਲੇ ਬੱਲੇ।
ਸੋ ਇੱਕ ਇੱਕ ਟਿਕਟ ਜਿਹੜੀ ਆ $4,500 ਦੀ ਆਮ ਵਿਕੀ ਹੈ,
ਤੇ ਉਹ ਕੋਈ ਇੰਨੀ ਵਧੀਆ ਪ੍ਰਾਈਮ ਸੀਟ ਵੀ ਨਹੀਂ ਹੈਗੀ।
ਨਾ ਨਾ ਨਾ। ਸੋ ਲੋਕਾਂ ਨੇ ਇਹੀ ਏਦਾਂ ਹੀ ਕੀਤਾ, ਚਾਰ ਚਾਰ ਟਿਕਟਾਂ ਲੈ ਲਈਆਂ, ਦੋ ਰੱਖ ਲਈਆਂ, ਦੋ ਵੇਚਤੀਆਂ। ਤੇ ਸੋ ਮੈਂ ਇਸੇ ਚੱਕਰ ਚ ਵਿਜੇ ਜੀ ਟਿਕਟਾਂ ਖਰੀਦੀਆਂ। ਮੈਂ ਕਿਹਾ ਆਪਣੀ ਯਾਰੀ ਦੋਸਤੀ ਬਣੀ।
ਅੱਜ ਨਾ ਵਟਸਐਪ ਤੇ ਮੈਸੇਜ ਆਇਆ ਹੋਇਆ ਇੱਕ, ਉਹ ਪੁੱਛਦੇ ਜੀ 80 million ਵਾਲਾ ਜੈਕਪੋਟ ਤਾਂ ਨਾ ਵਾਸੂ ਜੀ ਦਾ ਨਿਕਲਿਆ, ਵਿਕਰਮ ਜੀ ਦਾ ਮੈਸੇਜ ਆ
ਕਿਬੈਕ ਤੇ ਅਲਬਰਟਾ ਚ ਨਿਕਲਿਆ ਜੀ।
ਹਾਂ,
ਸੋ ਸਪਲਿਟ ਹੋ ਗਿਆ ਉਹ, 40-40 million ਮਿਲੇਗਾ।
ਚਲੋ,
ਤੇ ਮੈਂ ਚੈੱਕ ਕਰਦਾ ਸੀ ਬਾਕੀ ਜਿਹੜੇ ਉਹ ਬਾਕੀ ਨੀ ਹੁੰਦੇ ਮਿਲੀਅਨ ਛਿਲੀਅਨ ਜਿਹੜੇ,
ਹਾਂਜੀ ਹਾਂਜੀ,
ਉਹ ਵੀ ਨੀ ਨਿਕਲੇ ਕੋਈ ਬੀਸੀ ਦੇ ਵਿੱਚ, ਸਾਰੇ ਬਾਹਰ ਵਾਲੇ ਲੈ ਗਏ।
ਉਹ ਅੱਛਾ ਅੱਛਾ, ਮੈਸੇਜ ਆਇਆ ਸੀ ਕਹਿੰਦੇ ਹੁਣ ਕੋਈ 33 million ਦਾ ਜੈਕਪੋਟ ਆ ਰਿਹਾ, ਕਹਿੰਦੇ ਦੱਸੋ ਜੀ ਉਹ ਲੋਟਰੀ ਪਾ ਲਈਏ
ਉਹ ਫਰਾਈਡੇ। ਸੋ ਨੈਕਸਟ ਜਿਹੜਾ ਹੋਏਗਾ ਨਾ,
ਅੱਛਾ ਉਹ 33 ਦਾ,
ਸੋ ਉਹ ਹੁਣ 33 million ਦਾ।
ਚਲੋ ਪਾ ਲਓ ਜੀ ਜਿਹਨੇ ਪਾਣੀ ਆ। ਸੋ ਬਾਕੀ ਬਸ ਜੀ, ਵਟਸਐਪ ਕੀ ਕਹਿੰਦਾ? ਵਟਸਐਪ ਤੇ ਵੀ ਬਹੁਤ ਸਾਰੇ ਸੁਨੇਹੇ ਆ ਰਹੇ ਨੇ ਜੀ, ਸਾਰਿਆਂ ਦਾ ਸਵਾਗਤ ਕਰਦੇ ਹਾਂ।
ਇੱਕ ਮੈਸੇਜ ਆਇਆ ਕਹਿੰਦੇ ਦੱਸਿਓ ਵੀ ਟੇਲਰ ਸਵਿਫਟ ਸਿੰਗਰ ਦੇ ਇਲਾਵਾ ਕੁਝ ਹੋਰ ਵੀ ਨੇ, ਕਹਿੰਦੇ ਇੰਨਾ ਜ਼ਿਆਦਾ ਕਰੇਜ਼ ਕਿਉਂ?
ਸਹੀ ਗੱਲ ਹੈ ਯਾਰ, ਮਤਲਬ ਮੇਰੇ ਤਾਂ ਸਮਝ ਤੋਂ ਬਾਹਰ ਆ।
ਕਿਸੇ ਵੀ ਇੱਕ ਸੈਲੀਬ੍ਰਿਟੀ ਵਾਸਤੇ ਇੰਨਾ ਕਰੇਜ਼, ਯੂ ਨੋ, ਦਿਸ ਇਜ਼ ਅਨਪ੍ਰੈਸੀਡੈਂਟ। ਪਹਿਲਾਂ ਜੇ ਇਸ ਤਰ੍ਹਾਂ ਦਾ ਕਰੇਜ਼ ਕੋਈ ਹੋਇਆ ਤਾਂ ਬਿਓਂਸੇ ਦੇ ਵਾਸਤੇ ਹੋਇਆ, ਤੇ ਹੁਣ ਟੇਲਰ ਸਵਿਫਟ। ਬਿਲਬੋਰਡ ਵਾਲਿਆਂ ਨੇ ਬਾਏ ਦ ਵੇ ਬਿਓਂਸੇ ਨੂੰ ਕਿਹਾ ਕਿ ਸ਼ੀ ਇਜ਼ ਦ ਪੋਪ ਸਟਾਰ ਆਫ ਦ ਸੈਂਚੁਰੀ।
ਆਹੋ ਆਹੋ ਆਹੋ, ਜੋ ਵੀ ਚੱਲੀ ਜਾਂਦਾ ਸੀ ਅੱਜ, ਉਹਨੂੰ ਲੈ ਕੇ ਵਿਵਾਦ ਬੜਾ ਬਣਿਆ ਹੋਇਆ ਹੁਣ।
ਟੇਲਰ ਸਵਿਫਟ ਮੈਂ ਕਿਹਾ ਦੂਸਰੇ ਨੰਬਰ ਤੇ ਨੇ।
ਅੱਛਾ,
ਉਸ ਤੋਂ ਰਿਆਨਾ ਹੈ, ਫਿਰ ਡਰੇਕ ਆ,
ਫਿਰ ਮੈਡੋਨਾ ਹੈ ਹੀ ਨਹੀਂ।
ਹਾਂ, ਮੈਡੋਨਾ ਹੈ ਨਹੀਂ,
ਮੈਡੋਨਾ ਉਸ ਨੰਬਰ 'ਚ ਹੈ ਹੀ ਨਹੀਂ,
ਨਾ
ਪਰ ਇਹ ਗੱਲ ਜੇ ਕਿਸੇ ਨੂੰ ਸਮਝ ਪੈ ਜਾਵੇ ਵੀ ਇੰਨਾ ਜ਼ਿਆਦਾ ਜਨੂਨ ਕਿਸੇ ਵਿਅਕਤੀ ਦਾ, ਉਹ ਵੀ ਇੰਨੇ ਵੱਡੇ ਹਜੂਮ ਦੇ ਉੱਪਰ, ਜਾਂ ਤੇ ਹੋਵੇ ਨਾ ਵਾਸੂ ਜੀ ਵੀ ਕਿਸੇ ਇੱਕ ਖਿੱਤੇ ਦੇ ਵਿੱਚ ਕਿਸੇ ਇੱਕ ਵਿਅਕਤੀ ਦੀ ਬਹੁਤ ਜ਼ਿਆਦਾ ਮਕਬੂਲੀਅਤ ਆ। ਇਹ ਦੁਨੀਆਂ ਭਰ ਦੇ ਵਿੱਚ ਅਸੀਂ ਇਹ ਹਿਸਾਬ ਕਿਤਾਬ ਵੇਖਿਆ ਵੀ ਇਹ ਹੁੰਦਾ ਕਿਵੇਂ ਹੈ ਕਿ ਇਹਦੇ ਪਿੱਛੇ ਫੈਕਟਰ ਰੀਜ਼ਨ ਕੀ ਆ?
ਮੈਸੇਜ ਆਇਆ ਵਿਜੇ ਜੀ,
ਕੀ ਮੈਸੇਜ?
ਟੋਰਾਂਟੋ ਵਾਲਾ ਅਮਰ ਪੱਡਾ ਕਹਿੰਦਾ ਕਿ ਕਹਿੰਦੇ ਕਮਾਲ ਆ ਲੋਕਾਂ ਦੀ ਦਿਮਾਗ ਦੀ, ਕਹਿੰਦੇ 30,000 ਦੀ ਟਿਕਟ ਬਾਏ ਕਰਦੇ ਨੇ ਲੋਕ, 5,000 ਹੋਰ ਪਾ ਕੇ ਦਿਮਾਗ ਦਾ ਇਲਾਜ ਕਰਾਉਣਾ ਚਾਹੀਦਾ। ਸੋ ਇਹਨਾਂ ਨੂੰ ਲੱਗ ਰਿਹਾ ਵੀ ਮਤਲਬ ਦਿਸ ਇਜ਼ ਟੂ ਮੱਚ ਯਾ। ਚਲੋ,
ਇਹ ਵਿਵਾਦ ਆ, ਦੇਖੋ ਦੇਰ ਆਰ ਮੈਨੀ ਡਿਫਰੈਂਟ ਸਕੂਲਸ ਆਫ ਥਾਟ। ਹੋ ਸਕਦਾ ਹੈ ਕਿ ਸਾਡੇ ਤੁਹਾਡੇ ਕੋਲ ਬਹੁਤ ਸਾਰੀਆਂ ਇਹੋ ਜਿਹੀਆਂ ਕੋਈ ਚੀਜ਼ਾਂ ਹੋਣ ਜਿਨ੍ਹਾਂ ਨੂੰ ਕੋਈ ਹੋਰ ਬੰਦਾ ਵੇਖ ਕੇ ਕਹੇ ਵੀ ਆ ਤੁਸੀਂ ਠੀਕ ਹੋ, ਇੰਨੀ ਮਹਿੰਗੀ ਆ ਚੀਜ਼ ਖਰੀਦਣ ਦੀ ਕੀ ਲੋੜ ਆ, ਤੁਸੀਂ
ਸ਼ੌਕ ਦਾ ਕੋਈ ਮੁੱਲ ਨਹੀਂ
ਇੱਕ ਉਹ ਨਾ। ਸੋ ਕੁਝ ਲੋਕਾਂ ਨੂੰ ਹੁੰਦਾ ਕਿ ਤੁਸੀਂ ਕੋਈ ਚੀਜ਼ ਖਰੀਦ ਕੇ ਤੁਸੀਂ ਆਪਣਾ ਉਹ ਜਿਹੜਾ ਸ਼ੌਕ ਪੁਗਾਉਣਾ, ਕਈਆਂ ਵਾਸਤੇ ਉਹ ਚੀਜ਼ਾਂ ਐਕਸਪੀਰੀਅੰਸ ਦੇ ਆਧਾਰ 'ਤੇ ਹੁੰਦੀਆਂ ਨੇ ਵੀ ਤੁਸੀਂ ਕੋਈ ਅਨੁਭਵ ਕਰਨਾ, ਤਜਰਬਾ ਕਰਨਾ। ਸੋ ਫੋਰ ਸਮ ਪੀਪਲ ਦਿਸ ਇਜ਼ ਸਮਥਿੰਗ ਯਾਰ, ਕੋਈ ਤਾਂ ਅਜਿਹੇ ਵੀ ਹੈਗੇ ਨੇ ਇਰਾਸ ਟੂਰ ਕੀ ਨਾਂ ਦਾ
ਦ
ਐਰਾਸ ਟੂਰ ਇਹ ਜਿੰਨੇ ਵੀ ਦੁਨੀਆ ਭਰ ਦੇ ਵਿੱਚ ਕੌਨਸਰਟਸ ਹੋਏ ਨੇ ਉਹ ਹਰ ਕੌਨਸਰਟ ਤੇ ਕੋਈ ਉਹ ਫਰੈਂਡਸ਼ਿਪ ਬ੍ਰੇਸਲੇਟ ਜਾ ਦਿੰਦੇ ਉਹ ਇੱਕੋ ਇਹੋ ਜਿਹਾ ਵੀ ਕੋਈ ਹਜੇ ਕੋਈ ਫੈਨ ਨੇ ਉਹਨਾਂ ਨੇ ਹਰ ਕੌਨਸਰਟ ਤੋਂ ਫਰੈਂਡਸ਼ਿਪ ਬ੍ਰੇਸਲੇਟ ਇਕੱਠਾ ਕੀਤਾ ਹੋਇਆ
ਵਾਸ਼ਿੰਗਟਨ ਦੇ ਨੇ
ਸਟੇਟ 160 ਖਰੇ ਕਿੰਨੇ ਉਹ ਇਕੱਠੇ ਕਰ ਚੁੱਕੇ ਨੇ
ਸੁਣਨ ਚ ਆਇਆ ਵੀ ਹੁਣ ਉਹਨਾਂ ਦੇ ਕੋਲ ਇਸ ਕੌਨਸਰਟ ਦੀਆਂ ਟਿਕਟਾਂ ਨਹੀਂ ਹੈਗੀਆਂ ਬਟ ਦੇ ਸਟਿਲ ਰਿਗਾਰਡਲੈਸ ਦੇ ਕਮਿੰਗ ਟੂ ਵੈਨਕੂਵਰ ਇਨ ਦ ਹੋਪ ਕਿ ਉਹਨਾਂ ਟਿਕਟਾਂ ਮਿਲ
ਜਾਣਗੀਆਂ
ਔਖਾ ਹੀ ਆ ਵੈਸੇ ਤੇ ਬਾਕੀ ਵਿਜੇ ਜੀ ਗੱਲ ਇਹ ਹੈ ਕਿ ਸੋਸ਼ਲ ਮੀਡੀਆ ਦੇ ਐਡਵੈਂਟ ਦੇ ਨਾਲ ਇਹਦੇ ਨਾ ਇਹ ਥੋੜਾ ਜਿਹਾ ਇੱਕ ਭੇਡ ਚਾਲ ਵੀ ਬਣ ਗਈ ਹੈ ਕਿ ਲੋਕਾਂ ਨੂੰ ਹੁਣ ਇੱਕ ਜਿਵੇਂ ਬਣ ਗਿਆ ਕਿ ਜੇ ਅਸੀਂ ਕੋਈ ਕੌਨਸਰਟ ਸਾਡੇ ਇਲਾਕੇ 'ਚ ਵੱਡੀ ਹੁੰਦੀ ਹੈ ਜਿਵੇਂ ਆਪਾਂ ਪਹਿਲਾਂ ਦਿਲਜੀਤ ਦੋਸਾਂਝ ਦੀ ਕੌਨਸਰਟ ਦੇ ਵਿੱਚ ਵੀ ਵੇਖਿਆ ਕਿ ਜੇ ਅਸੀਂ ਉਸ ਕੌਨਸਰਟ ਵਿੱਚ ਨਾ ਗਏ ਉੱਥੇ ਜਾ ਕੇ ਰੀਲ ਬਣਾ ਕੇ ਅਸੀਂ ਇੰਸਟਾਗ੍ਰਾਮ 'ਤੇ ਪੋਸਟ ਨਾ ਕੀਤੀ
ਤਾਂ ਪਤਾ ਨਹੀਂ ਜ਼ਿੰਦਗੀ 'ਚ ਕੀ
ਕਹਿਣਗੇ ਲੋਕ ਕੀ ਕਹਿਣਗੇ ਲੈ ਇਹ ਵੈਨਕੂਵਰ 'ਚ ਰਹਿੰਦੇ ਨੇ ਦਿਲਜੀਤ ਦੋਸਾਂਝ ਆਇਆ ਸੀ ਦੇਖਣ ਹੀ ਨਹੀਂ ਗਏ
ਸੋ
ਉਸੇ ਤਰ੍ਹਾਂ ਸ਼ਾਇਦ ਟੇਲਰ ਸਵਿਫਟ ਦੇ ਨਾਲ ਵੀ ਹੈ ਸੋਸ਼ਲ ਮੀਡੀਆ ਦੇ ਕਰਕੇ ਨਾ ਇੱਕ ਪੀਅਰ ਪ੍ਰੈਸ਼ਰ ਜਿਹਾ ਇੱਕ ਜਿਹੜਾ ਫੀਅਰ ਆਫ ਮਿਸਿੰਗ ਆਊਟ ਇੱਕ ਭੇਡ ਚਾਲ ਹੈ ਉਹ ਵੀ ਇੱਕ ਵੱਡਾ ਇਹਦੇ ਵਿੱਚ ਜ਼ਰੂਰ ਕੰਟਰੀਬਿਊਟਿੰਗ ਫੈਕਟਰ ਹੈ ਐਂਡ ਨਾਟ ਟੂ ਡਿਸਕਾਊਂਟ ਕਿ ਟੇਲਰ ਸਵਿਫਟ ਇੱਕ ਬੜੇ ਚੋਟੀ ਦੇ ਕਲਾਕਾਰ ਨੇ ਤੇ ਬੜੇ ਮਕਬੂਲ ਸਿੰਗਰ ਨੇ ਬਹੁਤ ਵਧੀਆ ਸਿੰਗਰ ਨੇ
ਤੇ
ਉਹਨਾਂ ਦੀ ਗਾਇਕੀ ਵੀ ਬਹੁਤ ਪਸੰਦ ਹੈ ਲੋਕਾਂ ਨੂੰ ਜਿਸ ਤਰ੍ਹਾਂ ਉਹ ਪਰਫਾਰਮ ਕਰਦੇ ਨੇ ਪੀਪਲ ਲਾਈਕ ਦੈਟ
ਤੇ
ਉਹਦੇ 'ਚ ਕੋਈ ਦੋਰਾਵਾਂ ਨਹੀਂ ਪਰ ਜਿਹੜਾ ਇਹ ਇੱਕ ਮੇਨੀਆ ਹੈ ਦਿਸ ਇਜ਼
ਅਨਪ੍ਰੈਸੀਡੈਂਟਡ
ਐਂਡ ਆਈ ਬਿਲੀਵ ਉਹਦੇ ਵਿੱਚ ਇੱਕ ਬਹੁਤ ਵੱਡਾ ਕੰਟਰੀਬਿਊਟਿੰਗ ਫੈਕਟਰ ਸੋਸ਼ਲ ਮੀਡੀਆ ਵੀ ਹੈ ਟ੍ਰੈਂਡ ਜਿਹਾ ਬਣ ਗਿਆ
ਵੀ ਫੋਮੋ ਨਾ ਹੋਵੇ ਵੀ ਉੱਥੇ ਜਾ ਕੇ ਤੁਸੀਂ ਕਹਿਤਾ ਵੀ ਮੈਂ ਟੇਲਰ ਸਵਿਫਟ ਦਾ ਕੌਨਸਰਟ ਵੇਖਿਆ ਤੇ ਦੇਖੋ ਜੀ ਉਹਦੇ ਨਾਲ ਬੱਲੇ ਬੱਲੇ ਹੋ ਜਾ
ਜਿਵੇਂ ਪਹਿਲਾਂ ਹੁੰਦਾ ਸੀ ਨਾ ਕਿ ਜਦੋਂ ਸੋਸ਼ਲ ਮੀਡੀਆ ਸ਼ੁਰੂ ਹੋਇਆ ਲੋਕਾਂ ਨੇ ਘੁੰਮਣਾ ਫਿਰਨਾ ਬਹੁਤ ਵਧਾਤਾ ਲੋਕ ਜਿਵੇਂ ਹੁਣ ਇੰਡੀਆ ਵਾਲੇ ਸਾਰੇ ਮਾਲਦੀਵ ਜਾਣ ਲੱਗ ਪਏ ਪਹਿਲਾਂ ਗੋਆ ਜਾਂਦੇ ਸੀ ਫਿਰ ਉੱਧਰ ਸਾਊਥ ਈਸਟ ਏਸ਼ੀਆ ਵੱਲ ਜਾਣ ਲੱਗ ਪਏ ਇੰਡੋਨੇਸ਼ੀਆ ਥਾਈਲੈਂਡ ਉੱਧਰਲੇ ਪਾਸੇ ਤੇ ਹੁਣ ਉੱਧਰ ਵੀ ਜਦੋਂ ਸਾਰੇ ਅੱਕ ਗਏ ਹੁਣ ਉਹ ਮਾਲਦੀਵ ਜਾਣ ਲੱਗ ਪਏ ਉੱਥੇ ਜਾ ਜਾ ਕੇ ਉਹ ਇਨਫਿਨਿਟੀ ਪੂਲ ਦੇ ਵਿੱਚ ਫੋਟੋ ਖਿੱਚਣੀ ਇਹਦਾ ਬੈਕ ਤੋਂ ਤੇ ਕਹਿਣਾ ਵਾਹ ਗੈਟਿੰਗ ਰੈਡੀ ਫੋਰ ਸਮਥਿੰਗ ਲਾਈਕ ਦੈਟ ਉਹ ਵੀ ਹੁਣ ਜਦੋਂ ਫੈਟ ਜਿਹੜਾ ਪੂਰਾ ਹੋ ਗਿਆ ਲੋਕਾਂ ਦਾ ਆਈ ਥਿੰਕ ਦੀਸ ਕੌਨਸਰਟਸ ਐਂਡ ਯੂ ਨੋ ਤੇ ਲੋਕ ਉੱਥੇ ਫਿਰ ਫਲੌਂਟ ਕਰਦੇ ਨੇ ਵੀ ਇਸ ਤਰ੍ਹਾਂ
ਦੇਖੋ ਚਲੋ ਜਿਹੜਾ ਇਹ ਰੁਝਾਨ ਹੈ ਕਦ ਤੱਕ ਚੱਲਦਾ ਦੈਟ ਰਿਮੇਨਸ ਟੂ ਬੀ ਸੀਨ ਅੱਛਾ ਇੱਕ ਜਿਹੜਾ ਵਾਸੂ ਜੀ ਹੁਣ ਕਿਉਂਕਿ ਬੀ ਸੀ ਪਲੇਸ ਦੇ ਵਿੱਚ ਕੌਨਸਰਟ ਹੋਣਾ ਬੀ ਸੀ ਪਲੇਸ ਨੂੰ ਪੈਵਕੋ ਨਾਮ ਦਾ ਕਰਾਊਨ ਕਾਰਪੋਰੇਸ਼ਨ ਓਨ ਕਰਦਾ
ਹਾਂਜੀ
ਕਰਾਊਨ ਕਾਰਪੋਰੇਸ਼ਨ ਹੈ ਕਿਉਂਕਿ ਫਿਰ ਇਹਨਾਂ ਨੇ ਕੀ ਕਰਨਾ ਕਿਉਂਕਿ ਹੋਸਟ ਇਹ ਕਰਦੇ ਪਏ ਨੇ ਇਹਨਾਂ ਨੇ ਕੁਝ ਇਨਵਾਈਟਸ ਵੀ ਦਿੱਤੇ ਨੇ ਟੇਲਰ ਸਵਿਫਟ ਦੇ ਕੌਨਸਰਟ ਵਾਸਤੇ ਤੇ ਉਹਦੇ ਵਿੱਚ ਸੱਦਾ ਭੇਜਿਆ ਗਿਆ ਸੀ ਪ੍ਰੀਮੀਅਰ ਡੇਵਿਡ ਈਬੀ ਨੂੰ ਉਹਨਾਂ ਨੇ ਡਿਕਲਾਈਨ ਕੀਤਾ ਜਿਹੜੇ ਸਾਡੇ ਹੁਣ ਬੀ ਸੀ ਦੇ ਨਵੇਂ ਬਣੇ ਕਲਚਰਲ ਮਿਨਿਸਟਰ ਨੇ ਸਪੈਂਸਰ ਚੰਦਰਾ ਹੈਬਰਟ ਉਹਨਾਂ ਨੇ ਵੀ ਇਨਵੀਟੇਸ਼ਨ ਡਿਕਲਾਈਨ ਕੀਤਾ ਟੂਰਿਜ਼ਮ ਮਿਨਿਸਟਰ ਯੈਸ ਯੈਸ ਟੂਰਿਜ਼ਮ ਐਂਡ ਕਲਚਰਲ ਮਿਨਿਸਟਰ ਉਹਨਾਂ ਨੇ ਡਿਕਲਾਈਨ ਕੀਤਾ ਪਰ ਜਿਹੜੇ ਫੈਡਰਲ ਵਾਸੂ ਜੀ
ਇਵਨ ਜਿਹੜੇ ਵੈਨਕੂਵਰ ਦੇ ਮੇਅਰ ਨੇ ਕੈਂਸਲ
ਉਹਨਾਂ ਨੇ ਵੀ ਡਿਕਲਾਈਨ ਕੀਤਾ
ਉਹਨਾਂ ਨੇ ਡਿਕਲਾਈਨ ਕੀਤਾ ਤੇ ਉਹਨਾਂ ਨੇ ਆਪ ਕਹਿੰਦੇ ਆਪਣੇ ਪੈਸਿਆਂ ਨਾਲ ਟਿਕਟਾਂ ਖਰੀਦੀਆਂ ਨੇ ਆਪਣੇ ਬੱਚਿਆਂ ਨੂੰ ਲੈ ਕੇ ਜਾਣਗੇ
ਜੀ ਵਾਸੂ ਜੀ ਹਰਜੀਤ ਸੱਜਣ ਨੇ ਇਨਵੀਟੇਸ਼ਨ ਐਕਸੈਪਟ ਕੀਤਾ ਹੈ ਜਿਹੜੇ ਕਿ ਵੈਨਕੂਵਰ ਤੋਂ ਐਮਪੀ ਨੇ ਤੇ ਐਮਰਜੈਂਸੀ ਪ੍ਰਪੇਅਰਨੈਸ ਮਿਨਿਸਟਰ ਨੇ ਤੇ ਉਹਨਾਂ ਨੂੰ ਉਹ ਆਪਣੇ ਕਹਿੰਦੇ ਆਪਣੀ ਬੇਟੀ ਨੂੰ ਲੈ ਕੇ ਜਾ ਰਹੇ ਨੇ ਪਰ ਨਾਲ ਹੀ ਜਿਹੜੇ ਪੈਵਕੋ ਜਿਹੜੀ ਕਿ ਇਹ ਕਰਾਊਨ ਕਾਰਪੋਰੇਸ਼ਨ ਹੈ ਵਿੱਚ ਬੀ ਸੀ ਦੀ ਕਰਾਊਨ ਕਾਰਪੋਰੇਸ਼ਨ ਵਿੱਚ ਓਨਸ ਵਿੱਚ ਰਨਸ ਬੀ ਸੀ ਪਲੇਸ ਉਹਨਾਂ ਨੇ ਇਹ ਤਾਕੀਦ ਕੀਤੀ ਹੈ ਸਾਰੇ ਗੈਸਟ ਨੂੰ ਕਿ ਜੀ ਤੁਸੀਂ ਐਂ ਕਰੋ ਜਿਹੜੇ ਗੈਸਟ ਲਿਸਟ 'ਤੇ ਆ ਰਹੇ ਨੇ ਫਰੀ ਦੇ ਵਿੱਚ ਬੇਸਿਕਲੀ ਕੌਨਸਰਟ ਵੇਖਣ ਅਤੇ ਤੁਸੀਂ ਕਿਤੇ ਨਾ ਕਿਸੇ ਚੈਰਿਟੀ ਨੂੰ ਵੈਨਕੂਵਰ ਫੂਡ ਬੈਂਕ ਨੂੰ ਪੈਸੇ ਡੋਨੇਟ ਕਰੋ ਅਤੇ ਹਰਜੀਤ ਸੱਜਣ ਦਾ ਕਹਿਣਾ ਕਿ ਉਹ $1500 ਵੈਨਕੂਵਰ ਫੂਡ ਬੈਂਕ ਨੂੰ ਡੋਨੇਟ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਇੱਧਰੋਂ ਟਿਕਟਾਂ ਫਰੀ 'ਚ ਮਿਲ ਗਈਆਂ ਨੇ
ਯਾ ਆਈ ਥਿੰਕ ਉਹਨਾਂ ਨੇ ਦੋ ਟਿਕਟਾਂ ਲਈਆਂ
ਦੋ ਟਿਕਟਾਂ ਜੀ
ਸੋ ਆਪਣੀ ਬੇਟੀ ਨੂੰ
ਗ੍ਰੈਂਡ
ਡਾਟਰ
ਬੇਟੀ
ਨੂੰ ਨਾਲ ਲੈ ਕੇ ਜਾ ਰਹੇ ਯਾ ਸੋ ਚਲੋ ਠੀਕ ਹੈ ਤੇ ਪਰ ਇਹਨੂੰ ਲੈ ਕੇ ਵੀ ਖਬਰ ਜ਼ਰੂਰ ਚੱਲ ਰਹੀ ਹੈ ਤੇ ਨੈਸ਼ਨਲ ਲੈਵਲ ਤੇ ਇਹ ਖਬਰ ਚੱਲ ਰਹੀ ਹੈ ਇਸ ਵੇਲੇ ਕਿ ਫੈਡਰਲ ਮਿਨਿਸਟਰ ਨੇ ਇਨਵੀਟੇਸ਼ਨ ਐਕਸੈਪਟ ਕੀਤਾ ਯਾ ਸੋ ਪੈਵਕੋ ਵਾਲੇ ਆਮ ਤੌਰ ਤੇ ਇਸ ਜਿਹੜੀਆਂ ਟਿਕਟਾਂ ਹੁੰਦੀਆਂ ਸੌਕ ਟਿਕਟਾਂ ਇਹਨਾਂ ਨੂੰ ਯੂਜ਼ ਕਰਿਆ ਕਰਦੇ ਫੰਡ ਰੇਜ਼ਿੰਗ ਵਾਸਤੇ
ਰਾਈਟ
ਇਹ ਜਿਹੜੀਆਂ ਸਾਡੀਆਂ ਕੋਈ ਡੈਜ਼ਿਗਨੇਟਡ ਚੈਰਿਟੀਜ਼ ਨੇ ਉਹਨਾਂ ਵਾਸਤੇ ਫੰਡ ਰੇਜ਼ਿੰਗ ਹੋ ਸਕੇ ਸੋ ਯਾ ਸੋ ਪਰ ਅੱਜ ਕੱਲ੍ਹ ਅਸੀਂ ਦੇਖਿਆ ਕਿ ਇਸ ਤਰ੍ਹਾਂ ਬਹੁਤ ਜਲਦੀ ਇਹ ਇਸ਼ੂ ਬਣ ਜਾਇਆ ਕਰਦਾ ਖਬਰਾਂ ਦੇ ਵਿੱਚ ਆ ਜਾਇਆ ਕਰਦਾ ਅੱਛਾ ਇੱਕ ਜ਼ਰੂਰ ਦੱਸ ਦਈਏ ਕਿ ਹਰਜੀਤ ਸੱਜਣ ਦੇ ਦਫ਼ਤਰ ਵੱਲੋਂ ਕਿਹਾ ਗਿਆ ਕਿ ਉਹਨਾਂ ਨੇ ਐਥਿਕਸ ਕਲੀਅਰੈਂਸ ਲੈਣ ਤੋਂ ਬਾਅਦ ਹੀ ਇਹ ਟਿਕਟਾਂ ਜਿਹੜੀਆਂ ਐਕਸੈਪਟ ਕੀਤੀਆਂ
ਤੇ ਜਿਹੜੇ ਉਹ ਪੈਸੇ ਨੇ ਆਪਣੀ ਜੇਬ 'ਚੋਂ ਦੇ ਰਹੇ ਨੇ ਜਿਹੜਾ ਉਹਨਾਂ ਨੇ ਡੋਨੇਸ਼ਨ ਦੇਣੀ ਹੈ ਵੈਨਕੂਵਰ ਫੂਡ ਬੈਂਕ ਨੂੰ ਸੋ ਇਹ ਸਾਰੀਆਂ ਗੱਲਾਂ ਇਹਦੇ ਨਾਲ ਜੁੜੀਆਂ ਹੋਈਆਂ ਚੱਲ ਰਹੀਆਂ ਨੇ ਟੇਲਰ ਸਵਿਫਟ ਦਾ ਕੌਂਸਲ ਕਿਤੇ ਵਟਸਐਪ ਤੇ ਮੈਸੇਜ ਆਇਆ ਕਹਿੰਦੇ ਭਾਜੀ ਤੁਹਾਡਾ ਸ਼ੋ ਅਸੀਂ ਟੇਲਰ ਸਵਿਫਟ ਦੇ ਸ਼ੋ ਤੋਂ ਵੀ ਵੱਧ ਇੰਜੋਏ ਕਰਦੇ ਹਾਂ
ਸਾਡੇ ਕੋਲੋਂ ਡਾਂਸ ਨਹੀਂ ਹੋਣਾ ਜੀ
ਐਵਰੀ ਡੇ
ਨਾ ਗਾਇਆ ਗਾਇਆ ਜਾਣਾ
ਐਵਰੀ ਡੇ ਐਵਰੀ ਡੇ ਐਂਡ ਫ੍ਰੀ
ਹਾਂ ਇਹ ਗੱਲ ਸਹੀ ਹੈ
ਇਹ ਗੱਲ ਸਹੀ ਹੈ
ਠੀਕ ਹੈ ਥੈਂਕ ਯੂ ਵੈਰੀ ਮਚ
ਲੁੱਕ ਵਾਟ ਯੂ ਮੇਡ ਮੀ ਡੂ
ਯਾ ਜਸਟ ਡੋਨਟ ਮੇਕ ਅਸ ਡਾਂਸ
ਵਾਸੂ ਜੀ, ਹੁਣ ਬਾਕੀ ਜਿਹੜੀਆਂ ਕੁਝ ਹੋਰ ਸੀਰੀਅਸ ਖਬਰਾਂ ਨੇ ਉਹਨਾਂ ਵੱਲ ਵੀ ਰੁੱਖ ਕਰੀ। ਵੈਸੇ ਤਾਂ ਚਲੋ ਇਹ ਵੀ ਗੱਲ ਆਪਣੇ ਆਪ ਦੇ ਵਿੱਚ ਕਾਫੀ
ਸੀਰੀਅਸ ਬਣ ਗਈ,
ਸੀਰੀਅਸ ਬਣ ਗਈ।
157 million dollars ਦਾ ਕੰਟਰੀਬਿਊਸ਼ਨ ਪੈਣਾ ਸਾਡੀ ਲੋਕਲ ਇਕਨੋਮੀ ਨੂੰ।
ਯੈਸ,
ਕੋਈ ਛੋਟਾ ਮੋਟਾ ਮਾਮਲਾ ਨਹੀਂ,
ਛੋਟਾ ਮੋਟਾ ਮਾਮਲਾ ਨਹੀਂ ਆ। ਜੇ ਆਪਾਂ ਓਵਰਆਲ ਵੇਖੀਏ ਟੇਲਰ ਸਵਿਫਟ ਦੇ ਕੌਂਸਰਟ ਦੁਨੀਆਂ ਭਰ ਦੇ ਵਿੱਚ ਜੋ ਹੋਏ ਨੇ, ਜੇ ਉਹਦੀ ਅਸੀਂ ਇਕਨੋਮਿਕ ਵੈਲਿਊ ਵੇਖੀਏ ਤਾਂ ਕਈ ਬਹੁਤ ਸਾਰੇ ਮੁਲਕਾਂ ਦੀ ਜੀ ਡੀ ਪੀ ਸਾਰੇ ਸਾਲ ਦੀ ਟੇਲਰ ਸਵਿਫਟ ਦੇ ਸਾਰੇ ਕੌਂਸਰਟ ਨੂੰ ਜੇ ਕੰਬਾਈਨ ਕਰ ਲਈਏ ਉਹ ਤੋਂ ਘੱਟ ਹੋਇਆ ਕਰਦੀ ਆ।
GDP ਵਧੀਆ ਸੈਗਵੇ ਹੈ। ਕੈਨੇਡੀਅਨ GDP ਨੂੰ ਇੱਕ ਬਹੁਤ ਵੱਡਾ ਖਤਰਾ ਜਿਹੜਾ ਬਣਿਆ ਹੋਇਆ, ਜੋ ਟੈਰਿਫਸ ਅਨਾਊਂਸ ਕੀਤੀਆਂ ਨੇ ਡੋਨਲਡ ਟਰੰਪ ਨੇ, ਇੱਕ ਧਮਕੀ ਦਿੱਤੀ ਹੈ ਕਿ ਜੀ ਜੇ ਜਦੋਂ ਉਹ ਰਾਸ਼ਟਰਪਤੀ ਬਣੇ, ਜਦੋਂ ਉਹਨਾਂ ਨੇ ਅਹੁਦਾ ਸੰਭਾਲਿਆ 20 January ਨੂੰ, ਪਹਿਲਾ ਕੰਮ ਉਹਨਾਂ ਨੇ ਕਰਨਾ ਕਿ ਕੈਨੇਡੀਅਨ ਮੈਕਸੀਕਨ ਤੇ ਚਾਈਨੀਜ਼ ਗੁੱਡਸ ਦੇ ਉੱਤੇ ਉਹਨਾਂ ਟੈਰਿਫ ਲਗਾਉਣੀ ਹੈ। ਕੈਨੇਡਾ ਤੇ ਮੈਕਸੀਕਨ ਗੁੱਡਸ ਦੇ ਉੱਤੇ 25% ਟੈਰਿਫ ਲਗਾਉਣ ਦੀ ਉਹਨਾਂ ਨੇ ਗੱਲ ਕੀਤੀ। ਉਸ ਤੋਂ ਬਾਅਦ ਸਾਡੇ ਇੱਥੇ ਮੁਲਕ ਵਿੱਚ ਸਾਰੇ ਜਿਹੜੇ ਆਗੂ ਨੇ, ਸਾਰੀਆਂ ਸਰਕਾਰਾਂ, ਉਹਨਾਂ ਨੂੰ ਭਾਜੜਾ ਪਈਆਂ ਹੋਈਆਂ ਨੇ।
ਬਿਲਕੁਲ, ਤੇ ਵਾਸੂ ਜੀ ਅਸੀਂ ਕੱਲ ਸਵੇਰੇ ਗੱਲ ਕਰਦੇ ਸੀ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪੋਜੀਸ਼ਨ ਲੀਡਰਸ ਨਾਲ ਇੱਕ ਮੁਲਾਕਾਤ ਕਰਨੀ ਸੀ ਸਾਡੇ ਸਮੇਂ ਮੁਤਾਬਕ ਕੱਲ ਸਵੇਰੇ 10 AM, ਤੇ ਉਹਨਾਂ ਨੂੰ ਬਰੀਫਿੰਗ ਦੇਣੀ ਸੀ ਕਿ ਜਦੋਂ ਪਿਛਲੇ ਹਫ਼ਤੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਕੁਝ ਹੋਰ ਉਹਨਾਂ ਦੇ ਟੀਮ ਦੇ ਮੈਂਬਰਸ ਜਾ ਕੇ ਮਿਲ ਕੇ ਆਏ ਨੇ ਜਸਟਿਨ ਡੋਨਲਡ ਟਰੰਪ ਨਾਲ, ਤੇ ਉਸ ਡਿਨਰ ਤੇ ਕਿਹੜੀ ਗੱਲਬਾਤ ਹੋਈ, ਕਿਉਂਕਿ ਉਸ ਚੀਜ਼ ਨੂੰ ਲੈ ਕੇ ਕਈ ਅਟਕਲਾਂ ਵਗੈਰਾ ਬੜੀਆਂ ਚੱਲਦੀਆਂ ਪਈਆਂ ਸੀ। ਜਿਹੜੀ ਵਾਸੂ ਜੀ ਕੱਲ੍ਹ ਪਹਿਲਾਂ ਇੱਕ ਗੱਲ ਉਹ ਚੱਲ ਪਈ ਕਿ ਡੋਨਲਡ ਟਰੰਪ ਨੇ ਤੇ ਇਹ ਗੱਲ ਕਹੀ ਸੀ ਜਸਟਿਨ ਟਰੂਡੋ ਨੂੰ ਕਿ ਤੁਸੀਂ ਅਮਰੀਕਾ ਦੀ 51st ਸਟੇਟ ਬਣ ਜਾਓ ਤੇ ਜਸਟਿਨ ਟਰੂਡੋ ਉਸ 51st ਸਟੇਟ ਦੇ ਗਵਰਨਰ ਬਣ ਸਕਦੇ ਨੇ। ਇਸ ਗੱਲ ਨੂੰ ਵੈਸੇ ਕੱਲ੍ਹ ਹੁਣ ਕਲੈਰੀਫਾਈ ਕਰ ਰਹੇ ਨੇ ਹੁਣ ਜਿਹੜੇ ਪਬਲਿਕ ਸੇਫਟੀ ਮਿਨਿਸਟਰ ਨੇ ਡੋਮਿਨਿਕ ਲੈਬਲੋਂਗ, ਕਿਉਂਕਿ ਉਹ ਵੀ ਉਸ ਡਿਨਰ 'ਤੇ ਉੱਥੇ ਮੌਜੂਦ ਸਨ। ਉਹ ਕਹਿੰਦੇ ਉਹ ਤਾਂ ਬਹੁਤ ਮਜ਼ਾਕੀਆ ਤੌਰ 'ਤੇ ਇਹ ਗੱਲ ਆਖੀ ਗਈ ਸੀ, ਇਹ ਤਾਂ ਬੜੇ ਮਜ਼ਾਇਆ ਰੌਂ ਦੇ ਵਿੱਚ ਇਹ ਗੱਲ ਡੋਨਲਡ ਟਰੰਪ ਨੇ ਕਹੀ ਸੀ। ਕਹਿੰਦੇ ਤੁਸੀਂ ਇਹ ਤੋਂ ਇਹ ਹਿਸਾਬ ਲਾਓ ਵੀ ਕਿੰਨਾ ਲਾਈਟ ਹਾਰਟਡ ਮਾਹੌਲ ਸੀ ਕਿ ਅਸੀਂ ਇਸ ਤਰ੍ਹਾਂ ਦਾ ਮਜ਼ਾਕ ਵੀ ਇੱਕ ਦੂਜੇ ਨਾਲ ਕਰਦੇ ਪਏ ਸੀ।
ਪਰ ਤੁਸੀਂ ਇਹ ਦੇਖੋ ਨਾ, ਉਹਨਾਂ ਨੇ ਕਲੈਰੀਫਾਈ ਤਾਂ ਕੀਤਾ, ਪਰ ਇੱਕ ਤਰ੍ਹਾਂ ਉਹਨੇ ਪੁਸ਼ਟੀ ਵੀ ਕੀਤੀ ਕਿ ਡੋਨਲਡ ਟਰੰਪ ਨੇ ਇੰਨੀ ਗੱਲ ਕਹਿਤੀ, ਭਾਵੇਂ ਮਜ਼ਾਕ 'ਚ ਹੀ ਕਹਿਤੀ।
ਜੀ ਜੀ ਜੀ।
ਪਰ G7 ਮੁਲਕ ਦੇ ਪ੍ਰਧਾਨ ਮੰਤਰੀ ਨੂੰ ਐਡੀ ਗੱਲ ਕਹਿ ਦੇਣੀ ਕਿ ਤੁਸੀਂ ਸਾਡੇ ਮੁਲਕ ਦੇ ਇੱਕ ਤੁਸੀਂ ਰਾਜ ਦੇ ਬਣ ਜਾਓ, ਇੱਕ ਸਟੇਟ ਬਣ ਜਾਓ ਤੇ ਉਹਦੇ ਤੁਸੀਂ ਗਵਰਨਰ ਤੁਹਾਨੂੰ ਲਾ ਦਿਆਂਗੇ, ਇਹ ਭਾਵੇਂ ਮਜ਼ਾਕ ਦੇ ਵਿੱਚ ਵੀ ਗੱਲ ਕਹਿਣੀ, ਕੋਈ ਛੋਟੀ ਗੱਲ ਤਾਂ ਨਹੀਂ।
ਮੇਰੇ ਦਿਮਾਗ 'ਚ ਉਹਨਾਂ ਗੱਲ ਜਦੋਂ ਮੈਂ ਪੜ੍ਹਿਆ, ਇਹ ਸਟੇਟਮੈਂਟ ਪੜ੍ਹੀ ਡੋਮਿਨਿਕ ਲੈਬਲੋਂਗ ਦੀ ਵੀ, ਅੱਛਾ ਇੰਨਾ ਦੇਖੋ ਲਾਈਟ ਹਾਰਟਡ ਮਾਹੌਲ ਸੀ, ਮਜ਼ਾਕ ਵਗੈਰਾ ਚੱਲ ਰਿਹਾ ਸੀ। ਮੈਂ ਕਿਹਾ ਫਿਰ ਇਹ ਕਹਿ ਕੇ ਦੇਖ ਲੈਂਦੇ ਵੀ ਇੱਦਾਂ ਕਿਉਂ ਨਹੀਂ ਕਰਦੇ ਕਿ ਅਮਰੀਕਾ ਕੈਨੇਡਾ ਦਾ 11th ਸੂਬਾ ਬਣ ਜਾਵੇ ਤੇ ਡੋਨਲਡ ਟਰੰਪ ਉਹਦੇ ਪ੍ਰੀਮੀਅਰ ਬਣ ਸਕਦੇ ਨੇ। ਜਿਹੜੀ ਤੁਸੀਂ ਕੱਲ ਗੱਲ ਕਰਦੇ ਸੀ ਨਾ ਵੀ ਜੋ ਅੰਦਰ ਖਾਤਿਓਂ ਖਬਰਾਂ ਆਈਆਂ ਕਿ ਉਸ ਡਿਨਰ ਟੇਬਲ ਤੇ ਜਸਟਿਨ ਟਰੂਡੋ ਨੇ ਸਟੇਕ ਤੇ ਮੈਸ਼ ਪੋਟੇਟੋਜ਼ ਆਰਡਰ ਕੀਤੇ ਸੀ, ਜੇ ਕਿਤੇ ਆ ਜਵਾਬੀ ਮਜ਼ਾਕ ਦੇ ਵਿੱਚ ਇਹੋ ਜਿਹੀ ਗੱਲ ਕਹਿ ਦਿੰਦੇ ਵੀ ਅਮਰੀਕਾ ਕੈਨੇਡਾ ਦਾ 11th ਸੂਬਾ ਬਣ ਜਾਵੇ ਤੇ ਡੋਨਲਡ ਟਰੰਪ ਪ੍ਰੀਮੀਅਰ, ਉਹਨੇ ਪਲੇਟ ਖੋਹ ਲੈਣੀ ਸੀ ਉਹ। ਪਰ ਸੋ ਕੱਲ ਵਾਸੂ ਜੀ ਇਸ ਗੱਲ ਦੀ ਜਿੱਥੇ ਪੁਸ਼ਟੀ ਹੋਈ, ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ਤੇ ਕੱਲ ਇੱਕ ਪੋਸਟ ਕਰ ਦਿੱਤੀ, ਕੈਨੇਡਾ ਲਿਖ ਕੇ
ਉਹ ਕੈਨੇਡਾ ਝੰਡਾ ਲਾਇਆ ਕੈਨੇਡਾ ਦਾ, ਤੇ ਪਿੱਛੇ ਪਰਬਤ ਨੇ, ਪਰਬਤ ਜਿਹੜੇ ਨੇ ਉਹ ਐਲਪਸ ਨੇ, ਯੂਰੋਪੀਅਨ ਮਾਊਂਟ,
ਇਟਸ ਦ ਮਾਊਂਟ
ਮੈਟਰਹੋਰਨ,
ਮਾਊਂਟ ਮੈਟਰਹੋਰਨ ਜਿਹੜਾ ਇਟਲੀ ਤੇ ਸਵਿਟਜ਼ਰਲੈਂਡ ਦੇ ਬਾਰਡਰ ਤੇ ਆ। ਸੋ ਉਹਨੂੰ ਵੀ ਲੈ ਕੇ ਹੁਣ ਕਾਫੀ ਤਰ੍ਹਾਂ ਦੀਆਂ ਸੋਸ਼ਲ ਮੀਡੀਆ ਤੇ ਕਨਸਪੀਰੇਸੀ ਥਿਉਰੀਜ਼ ਚੱਲ ਰਹੀਆਂ ਨੇ।
ਮੇਨ ਤਾਂ ਉਹ
ਹੁੰਦਾ ਨਾ, ਉਹ ਹੁੰਦਾ ਨਾ ਪ੍ਰਸੰਗ ਸਹਿਤ ਵਿਆਖਿਆ, ਬਹੁਤ ਸਾਰੇ ਕਰਨ ਤੇ ਲੱਗੇ,
ਕਵੀ ਕਿਆ ਕਹਿ ਰਹਾ ਹੈ,
ਕਵੀ ਕਿਆ ਕਹਿ ਰਹਾ ਹੈ, ਤੇ ਉਹ ਬਹੁਤ ਸਾਰੇ ਲੋਕੀ ਲੱਗੇ ਨੇ ਆਨਲਾਈਨ ਪ੍ਰਸੰਗ ਸਹਿਤ ਵਿਆਖਿਆ ਕਰਨ ਨੂੰ ਵੀ ਟਰੰਪ ਦਾ ਇਸ ਤਸਵੀਰ ਨੂੰ ਪੋਸਟ ਕਰਨ ਦਾ ਮਕਸਦ ਕੀ ਆ। ਉਧਰਲੇ ਪਾਸੇ ਆਪਾਂ ਜਾਣਾ ਨਹੀਂ, ਕਿਉਂਕਿ ਜਿਹੜੀਆਂ ਕੁਝ ਹੋਰ ਇਹ ਕਹਿ ਲਓ ਕਿ ਸੀਰੀਅਸ ਇਸ ਸਾਰੀ ਗੱਲਬਾਤ ਦੇ ਵਿੱਚ ਪਹਿਲੂ ਨੇ ਉਹ ਡਿਸਕਸ ਕਰੀਏ। ਪਰ ਟਰੰਪ ਨੇ ਜਿਹੜੀ ਉਹ ਫੋਟੋ ਪੋਸਟ ਕੀਤੀ ਆ ਉਹ ਵਾਸੂ ਜੀ AI ਨਾਲ ਜਨਰੇਟ ਕੀਤੀ ਗਈ ਆ, ਉਹ ਆਰਟੀਫਿਸ਼ਲ ਇੰਟੈਲੀਜੈਂਸ
ਕੋਰਸ ਆ, ਕਿਉਂਕਿ ਡੋਨਲਡ ਟਰੰਪ ਚਾਪ ਖੜੇ ਨੇ ਤੇ ਕੈਨੇਡੀਅਨ ਫਲੈਗ ਫਲਾਈ ਕਰ ਰਿਹਾ ਤੇ ਪਿੱਛੇ ਤਸਵੀਰ
ਆਇਆ। ਸੋ ਇਹ ਸਾਰੀ ਗੱਲ ਹੋਈ, ਪਰ ਜਿਹੜੀ ਵਾਸੂ ਜੀ ਕੱਲ ਮੀਟਿੰਗ ਹੋਈ ਬਿਟਵੀਨ ਦੀ ਆਪੋਜੀਸ਼ਨ ਲੀਡਰਸ ਐਂਡ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ, ਉਹਦੇ ਵਿੱਚ ਇੱਕ ਗੱਲ ਜਿਹੜੀ ਸਾਹਮਣੇ ਆਈ ਹੈ ਕਿ ਪ੍ਰਧਾਨ ਮੰਤਰੀ ਨੇ ਆਪੋਜੀਸ਼ਨ ਲੀਡਰਸ ਨੂੰ ਇਹ ਕਿਹਾ ਕਿ ਜਿਹੜੀ ਜਿਹੜੀਆਂ ਗੱਲਾਂ ਡੋਨਲਡ ਟਰੰਪ ਕੈਨੇਡਾ ਬਾਰੇ ਕਹਿ ਰਹੇ ਨੇ ਕਿ ਕੈਨੇਡਾ ਦੇ ਬਾਰਡਰਸ ਦੇ ਉੱਪਰ ਸਮੱਸਿਆ ਹੈ, ਕੈਨੇਡਾ ਦੇ ਵਿੱਚ ਡਰੱਗਸ ਦੀ ਸਮੱਸਿਆ ਹੈ, ਵੀ ਤੁਸੀਂ ਕਿਤੇ ਉਹੀ ਬੋਲੀ ਦੁਬਾਰਾ ਰਿਪੀਟ ਨਾ ਕਰਿਓ, ਤੁਸੀਂ ਉਹੀ ਬੋਲ ਜੇ ਰਿਪੀਟ ਕਰੋਗੇ ਤਾਂ ਉਹਦੇ ਨਾਲ ਸਾਡੀ ਸਮੱਸਿਆ ਵੱਧ ਜਾਣੀ ਆ। ਹੁਣ ਇਸ ਚੀਜ਼ ਨੂੰ ਲੈ ਕੇ ਵੀ ਦੇਖੋ ਸਵਾਲ ਹੈ ਵੀ ਕੀ ਇਸ ਤਰ੍ਹਾਂ ਜਿਹੜੀਆਂ ਜਿਹੜੀਆਂ ਪ੍ਰੋਬਲਮ ਸਾਨੂੰ ਪਤਾ ਨੇ ਕਿ ਕੈਨੇਡਾ ਦੇ ਵਿੱਚ ਐਗਜ਼ਿਸਟ ਕਰ ਰਹੀਆਂ ਨੇ, ਕੀ ਪ੍ਰਧਾਨ ਮੰਤਰੀ ਦਾ ਵਿਰੋਧੀ ਧਿਰ ਦੇ ਲੀਡਰਸ ਨੂੰ ਸੱਦ ਕੇ ਇਹ ਕਹਿਣਾ ਕਿ ਭਾਈ ਤੁਸੀਂ ਉਹ ਬੋਲੀ ਦੁਬਾਰਾ ਉਹ ਗੱਲਾਂ ਦੁਬਾਰਾ ਦੁਹਰਾਇਓ ਨਾ, ਕਿਉਂਕਿ ਉਸ ਦੇ ਨਾਲ ਡੋਨਲਡ ਟਰੰਪ ਦਾ ਸਟੈਂਸ ਹੋਰ ਮਜ਼ਬੂਤ ਹੋਏਗਾ, ਇਹ ਕਿੱਥੇ ਤੱਕ ਸਹੀ ਹੈ? ਇਸ ਚੀਜ਼ ਨੂੰ ਲੈ ਕੇ ਵੀ ਥੋੜ੍ਹੀ ਜਿਹੀ ਘੁਸਰ ਮੁਸਰ ਚੱਲ ਰਹੀ ਹੈ।
ਇਹ ਤਾਂ ਜੀ ਨੈਵਰ ਐਂਡਿੰਗ ਡਿਬੇਟ ਹੈ ਕਿ ਨੈਸ਼ਨਲ ਇੰਟਰਸਟ ਦੇ ਸਾਹਮਣੇ ਡੋਮੈਸਟਿਕ ਪੋਲਿਟਿਕਸ ਨੂੰ ਤੁਸੀਂ ਕਿੰਨਾ ਕੁ ਬੈਕ ਬਰਨਰ ਤੇ ਪਾ ਸਕਦੇ।
ਜੀ 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 ਯੈਸ।
ਸੋ ਇਸ ਮੀਟਿੰਗ ਦੇ ਵਿੱਚ ਜੋ ਗੱਲਾਂ ਬਾਤਾਂ ਹੋਈਆਂ ਉਹ ਤਾਂ ਇੱਕ ਬੰਦ ਕਮਰੇ ਦੇ ਵਿੱਚ ਮੀਟਿੰਗ ਹੋਈ ਆ, ਅਸਲ ਦੇ ਵਿੱਚ ਕੀ ਗੱਲਾਂ ਬਾਤਾਂ ਹੋਈਆਂ, ਕਿ ਜਸਟਿਨ ਟਰੂਡੋ ਨੇ ਸਿਰਫ ਇੰਨੀ ਹੀ ਗੱਲ ਕਹੀ ਜਾਂ ਹੋਰ ਵੀ ਕੋਈ ਉਹਨਾਂ ਨੇ ਖਾਸ ਜਾਣਕਾਰੀ ਮੁਹੱਈਆ ਕਰਾਈ ਆਪੋਜੀਸ਼ਨ ਲੀਡਰਸ ਨੂੰ, ਉਹ ਤਾਂ ਪਤਾ ਨਹੀਂ। ਪਰ ਜੋ ਇਹਨਾਂ ਲੀਡਰਸ ਨੇ, ਆਪੋਜੀਸ਼ਨ ਲੀਡਰਸ ਨੇ ਬਾਹਰ ਆ ਕੇ ਮੀਡੀਆ ਨਾਲ ਗੱਲਬਾਤ ਕੀਤੀ, ਪੀਅਰ ਪੋਲੀਐਵ ਨੇ ਤਾਂ ਬਾਹਰ ਆਉਂਦੇ ਹੀ ਫਿਰ ਉਹੀ ਗੱਲ ਕਹਿ ਦਿੱਤੀ ਦ ਬਾਰਡਰ ਇਜ਼ ਬ੍ਰੋਕਨ, ਤੇ ਉਹਨਾਂ ਨੇ ਫਿਰ ਉਹੀ ਗੱਲਾਂ ਕਿ ਕਾਰਬਨ ਟੈਕਸ ਦੇ ਵਿੱਚ ਤੁਸੀਂ ਰਿਬੇਟ ਦੇ ਦਿਓ, ਤੁਸੀਂ ਜਸਟਿਨ ਟਰੂਡੋ ਦੀਆਂ ਨੀਤੀਆਂ ਕਰਕੇ ਬਾਰਡਰ ਸਾਡਾ ਅਨਸੇਫ ਹੋ ਗਿਆ, ਇਹੋ ਜਿਹੀਆਂ ਗੱਲਾਂ ਉਹਨਾਂ ਨੇ ਫਿਰ ਕੀਤੀਆਂ, ਜਿਹੜੀਆਂ ਗੱਲਾਂ ਕਰਨ ਤੋਂ ਜਸਟਿਨ ਟਰੂਡੋ ਨੇ ਕਿਹਾ ਸੀ ਵੀ ਗੁਰੇਜ਼ ਕਰਿਓ।
ਜੀ ਜੀ ਜੀ।
ਤੇ ਉਹ ਗੱਲ ਵੀ ਜਿਹੜੀ ਕੁਝ ਹੱਦ ਤੱਕ ਠੀਕ ਵੀ ਹੈ, ਜਾਇਜ਼ ਵੀ ਹੈ, ਕਿ ਜਦੋਂ ਅਸੀਂ ਇੰਟਰਨੈਸ਼ਨਲ ਲੈਵਲ ਤੇ ਕਿਸੇ ਇੱਕ ਸਾਡੇ ਆਪਣੇ ਸਭ ਤੋਂ ਵੱਡੇ ਟ੍ਰੇਡਿੰਗ ਐਲਾਈ ਦੇ ਨਾਲ ਨੈਗੋਸ਼ੀਏਟ ਕਰ ਰਹੇ ਹਾਂ, ਤੇ ਪ੍ਰਧਾਨ ਮੰਤਰੀ ਦਾ, ਮੈਨੂੰ ਲੱਗਦਾ ਵੀ ਉਹ ਗੱਲ ਕੁਝ ਹੱਦ ਤੱਕ ਜਾਇਜ਼ ਹੈ, ਵੀ ਕਹਿ ਦੇਣਾ ਵੀ ਤੁਸੀਂ ਫੋਰ ਦ ਟਾਈਮ ਬੀਇੰਗ
ਯੂਨਾਈਟਿਡ ਫਰੰਟ ਹੋਵੇਗਾ,
ਇਹ ਕਹਿੰਦੇ ਵੀ ਤੁਸੀਂ ਸਾਨੂੰ ਕ੍ਰਿਟੀਸਾਈਜ਼ ਨਾ ਕਰੋ, ਵੀ ਤੁਸੀਂ ਇਹੀ ਗੱਲ ਕਹਿਣੀ ਵੀ ਬਾਰਡਰ ਇਜ਼ ਬ੍ਰੋਕਨ, ਜੋ ਕਿ ਵੈਸੇ ਵਿਜੇ ਜੀ ਮੁਕੰਮਲ ਤੌਰ ਤੇ ਸੱਚ ਹੈ ਵੀ ਨਹੀਂ, ਕੋਈ ਏਡੀ ਵੀ ਕੋਈ ਸਾਡਾ ਬਾਰਡਰ ਕੋਈ ਇੰਨਾ ਵੀ ਜ਼ਿਆਦਾ ਪੋਰਸ ਨਹੀਂ ਹੋ ਗਿਆ, ਤੇ
ਸਪੈਸ਼ਲੀ ਜਦੋਂ ਉਹਨੂੰ ਆਪਾਂ ਕੰਪੇਅਰ ਕਰਦੇ ਹਾਂ ਮੈਕਸੀਕੋ ਨਾਲ,
ਮੈਕਸੀਕੋ ਨਾਲ
ਜਦੋਂ ਕੰਪੈਰੀਟਿਵ ਐਨਾਲਿਸਿਸ ਦੇ ਵਿੱਚ ਉਹ ਗੱਲ ਸਾਹਮਣੇ ਆਉਂਦੀ ਆ,
ਸੋ ਉਹ ਤਾਂ ਕੋਈ ਵੱਡਾ ਮਸਲਾ ਹੈ ਨਹੀਂ ਸੀ, ਮਸਲੇ ਹੋਰ ਬੜੇ ਨੇ ਦੋਨੋਂ ਮੁਲਕਾਂ ਦੇ ਵਿਚਕਾਰ, ਪਰ ਆ ਬਾਰਡਰ ਦਾ ਪੋਰਸ ਹੋਣਾ ਕੋਈ ਏਡਾ ਵੱਡਾ ਮਸਲਾ ਨਹੀਂ ਸੀ। ਤੇ ਜੇ ਦੇਖੀਏ ਵੈਸੇ ਜਿਹੜੀ ਗੱਲ ਡੋਨਲਡ ਟਰੰਪ ਕਹਿ ਰਹੇ ਨੇ, ਉਹ ਬੜੇ ਇੱਕ ਐਲੀਮੈਂਟਰੀ ਲੈਵਲ ਤੇ ਵੀ ਬੜੀ ਬੇਬੁਨਿਆਦ ਜੀ ਲੱਗਦੀ ਹੈ। ਡੋਨਲਡ ਟਰੰਪ ਕੀ ਕਹਿ ਰਹੇ ਨੇ ਬੁਨਿਆਦੀ ਤੌਰ, ਆਪਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਡੋਨਲਡ ਟਰੰਪ ਨੇ ਕਿਹਾ ਕਿ ਜੀ ਤੁਹਾਡਾ ਇਹ ਜਿਹੜਾ ਬਾਰਡਰ ਹੈ ਇਹ ਪੋਰਸ ਹੈ ਬਹੁਤ ਜ਼ਿਆਦਾ, ਇਹਦੇ ਵਿੱਚੋਂ ਬਹੁਤ ਸਾਰਾ ਇਲੀਗਲ ਡਰੱਗ, ਬਹੁਤ ਸਾਰੀਆਂ ਫੈਂਟਨਲ ਖਾਸ ਤੌਰ ਤੇ, ਤੇ ਬਹੁਤ ਸਾਰੇ ਇਲੀਗਲ ਮਾਈਗ੍ਰੈਂਟਸ ਕ੍ਰੋਸ ਕਰਕੇ ਸਾਡੇ ਮੁਲਕ ਵਿੱਚ ਆ ਰਹੇ ਨੇ, ਤੁਸੀਂ ਇਹਨੂੰ ਸੁਰੱਖਿਅਤ ਬਣਾਓ, ਤੇ ਜਿੰਨੀ ਦੇਰ ਤੱਕ ਤੁਸੀਂ ਇਸ ਬਾਰਡਰ ਨੂੰ ਸਿਕਿਓਰ ਨਹੀਂ ਕਰਦੇ, ਉਨੀ ਦੇਰ ਤੱਕ ਮੈਂ ਤੁਹਾਡੇ 25% ਡਿਊਟੀ ਲਗਾਊਂਗਾ ਤੁਹਾਡੇ ਤੋਂ ਵੱਲੋਂ ਜਿਹੜੀ ਵੀ ਕੋਈ ਚੀਜ਼ ਆ ਰਹੀ ਹੈ ਸਾਰੀਆਂ ਵਸਤਾਂ ਦੇ ਉੱਤੇ। ਇਧਰੋਂ ਜਿਹੜਾ ਵੀ ਸਮਾਨ ਜਿਹੜਾ ਜਾ ਰਿਹਾ ਅਮਰੀਕਾ, ਉਹਦੀ ਐਂਟਰੀ ਨੂੰ ਚੈੱਕ ਕਰਨਾ, ਉਹ ਤਾਂ ਯੂਐਸ ਸੀਬੀਪੀ ਦਾ ਕੰਮ ਹੈ, ਉਹ ਤਾਂ ਯੂਐਸ ਕਸਟਮਸ ਐਂਡ ਬਾਰਡਰ ਪੈਟਰੋਲ ਦਾ ਕੰਮ ਹੈ, ਅਮੈਰੀਕਨ ਏਜੰਸੀ ਦਾ ਕੰਮ ਹੈ। ਜਿਹੜਾ ਸਮਾਨ ਅਮਰੀਕਾ ਤੋਂ ਕੈਨੇਡਾ ਦਾਖਲ ਹੁੰਦਾ
ਉਹ
ਸੀਬੀਐਸਏ ਤੇ ਆਰਸੀਐਮਪੀ ਦੀ ਜ਼ਿੰਮੇਵਾਰੀ ਹੈ।
ਉਧਰੋਂ ਇਲੀਗਲ ਗਨਜ਼ ਇਧਰਲੇ ਪਾਸੇ ਬਹੁਤ ਆਉਂਦੀਆਂ
ਨੇ। ਜੇ ਤੁਸੀਂ ਕਹਿੰਦੇ ਹੋ ਬਾਰਡਰ ਨੂੰ ਸਿਕਿਓਰ ਕਰਨਾ ਤਾਂ ਕਿ ਸਮਾਨ ਅਮਰੀਕਾ ਦੇ ਵਿੱਚ ਨਾ ਪਹੁੰਚੇ, ਤਾਂ ਭਾਈ ਉਹ ਤਾਂ ਅਮਰੀਕਾ ਦਾ ਕੰਮ ਹੈ। ਤੁਸੀਂ ਆਪਣੇ ਯੂਐਸ ਸੀਬੀਪੀ ਦੇ ਰਿਸੋਰਸਿਸ ਨੂੰ ਵਧਾਓ, ਹੋਰ ਜਿਹੜੀਆਂ ਤੁਹਾਡੀਆਂ ਕੋਈ ਏਜੰਸੀਆਂ ਨੇ ਉਹਨਾਂ ਦੇ ਰਿਸੋਰਸਿਸ ਵਧਾਓ। ਜੇ ਤੁਸੀਂ ਕੈਨੇਡਾ ਨੂੰ ਕਹਿ ਰਹੇ ਹੋ, ਕੈਨੇਡਾ ਤਾਂ ਸੀਬੀਐਸਏ ਤੇ ਆਰਸੀਐਮਪੀ ਦੇ ਰਿਸੋਰਸਿਸ ਵਧਾ ਸਕਦਾ, ਉਹਦੇ ਨਾਲ ਤਾਂ ਕੈਨੇਡਾ ਦਾ ਹੀ ਫਾਇਦਾ ਹੋਏਗਾ ਕਿ ਜਿਹੜੇ ਸਾਡੇ ਇੱਥੇ ਇਲੀਗਲ ਗਨਸ ਤੇ ਡਰੱਗਸ ਆ ਰਹੇ ਨੇ ਉਹ ਘਟਣਗੇ। ਸੋ ਮੈਨੂੰ ਲੱਗਦਾ ਇਟਸ ਅ ਵਿਨ ਵਿਨ ਫੋਰ ਕੈਨੇਡਾ,
ਇਟਸ ਅ ਵਿਨ ਵਿਨ ਫੋਰ ਕੈਨੇਡਾ, ਨੋ ਡਾਊਟ।
ਇਹਦੇ ਨਾਲ ਜਿਹੜੀ ਡੋਨਲਡ ਟਰੰਪ ਮੰਗ ਕਰ ਰਹੇ ਨੇ ਨਾ, ਉਹ ਬੁਨਿਆਦੀ ਤੌਰ ਤੇ ਥੋੜੀ ਜਿਹੀ ਫਲੋਡ ਆ।
ਪਰ ਉਹਦੇ ਵਿੱਚ ਹੁਣ ਵਾਸੂ ਜੀ ਹੋਇਆ ਕਿਉਂਕਿ ਅਟੈਂਸ਼ਨ ਬੜੀ ਖਿੱਚ ਲਈ ਉਹਨਾਂ ਨੇ ਇਸ ਗੱਲ ਨਾਲ। ਦੇਖੋ ਕੈਨੇਡਾ ਅਮਰੀਕਾ ਨੂੰ ਜਿਹੜੀਆਂ ਚੀਜ਼ਾਂ ਸਪਲਾਈ ਕਰਦਾ, ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਤੇਲ ਦੇ ਰੋਜ਼ਾਨਾ 4 ਮਿਲੀਅਨ ਬੈਰਲ ਪਰ ਡੇ ਕੈਨੇਡਾ ਤੋਂ ਅਮਰੀਕਾ ਜਾ ਰਹੇ ਨੇ। ਕ੍ਰਿਟੀਕਲ ਮਿਨਰਲਸ ਅਸੀਂ ਭੇਜਦੇ ਹਾਂ, ਫਰਟੀਲਾਈਜ਼ਰ ਭੇਜਦੇ ਹਾਂ, ਮੈਡੀਕਲ ਇਕੁਇਪਮੈਂਟ ਜਾਂਦਾ ਕੈਨੇਡਾ ਤੋਂ ਅਮਰੀਕਾ ਨੂੰ। ਅਤੇ ਵਾਸੂ ਜੀ ਹੁਣ ਜਿਹੜਾ ਕ੍ਰਿਟੀਕਲ ਮਿਨਰਲਸ ਦਾ ਭੰਡਾਰ ਕੈਨੇਡਾ ਦੇ ਵਿੱਚ ਹੈਗਾ, ਉਹ ਵਾਲੇ ਪ੍ਰੋਡਕਟਸ ਜਿਹੜੇ ਕਿ ਹੁਣ ਕਈ ਵੱਖੋ ਵੱਖਰੇ ਕਿਸਮ ਦੀਆਂ ਆਈਟਮਸ ਦੇ ਵਿੱਚ, ਸਮਾਰਟਫੋਨਸ ਦੇ ਵਿੱਚ, ਕਲੀਨ ਐਨਰਜੀ ਪ੍ਰੋਜੈਕਟਸ ਦੇ ਵਿੱਚ, ਮਿਲਟਰੀ ਡਿਫੈਂਸ ਸਿਸਟਮ ਦੇ ਵਿੱਚ ਯੂਜ਼ ਹੁੰਦੇ ਨੇ, ਉਹ ਕ੍ਰਿਟੀਕਲ ਮਿਨਰਲ ਵੀ ਕੈਨੇਡਾ ਦੇ ਕੋਲ ਉਸਦਾ ਅੰਬਾਰ। ਚਾਈਨਾ ਨੇ ਆਲਰੇਡੀ ਅਮਰੀਕਾ ਨੂੰ ਕ੍ਰਿਟੀਕਲ ਮਿਨਰਲਸ ਭੇਜਣ ਦੇ ਉੱਪਰ ਰੋਕ ਲਗਾ ਦਿੱਤੀ ਹੋਈ ਆ, ਉਹ ਉੱਧਰਲੇ ਪਾਸੇ ਨੂੰ ਹੁਣ ਉਹ ਹੋਰ ਜ਼ਿਆਦਾ ਸਖਤੀ ਕਰ ਰਹੇ ਨੇ। ਸੋ ਕੈਨੇਡਾ ਦੀ ਇੰਪੋਰਟੈਂਸ ਤਾਂ ਵੱਖੋ ਵੱਖਰੇ ਪਹਿਲੂਆਂ ਤੋਂ ਅਮਰੀਕਾ ਵਾਸਤੇ ਕਾਫ਼ੀ ਜ਼ਿਆਦਾ ਹੈ। ਅਸੀਂ ਇੰਨਾ ਅਜਿਹਾ ਮੁਲਕ ਨਹੀਂ ਹੈ ਕਿ ਜਿਹਨੂੰ ਅਮਰੀਕਾ ਜਾਂ ਡੋਨਲਡ ਟਰੰਪ ਪੂਰੀ ਤਰ੍ਹਾਂ ਡਿਸਕਾਊਂਟ ਕਰਕੇ ਅਤੇ ਇਸ ਹਿਸਾਬ ਦੇ ਨਾਲ ਦਗੜ ਕੇ ਕਹਿ ਦੇਣ ਵੀ ਅਸੀਂ ਤਾਂ ਜੀ ਕੁਛ ਵੀ ਅਸੀਂ ਆਪਣੀ ਮਨ ਮਰਜ਼ੀ ਕਰਨੀ ਆ।
ਪਰ ਹੁਣ ਬਹੁਤ ਸਾਰੇ ਇਨਸਾਈਡਰਸ ਇਹ ਕਹਿ ਰਹੇ ਨੇ ਕਿ ਜੇ ਡੋਨਲਡ ਟਰੰਪ ਨੇ ਇੱਕ ਵਾਰੀ ਕਹਿਤਾ
ਤਾਂ ਇੱਕ ਵਾਰ ਕਰਨਗੇ ਜ਼ਰੂਰ,
25% ਟੈਰਿਫ ਲਗਾਉਣਾ, ਤੇ ਹੁਣ ਉਹ ਇੱਕਦਮ ਵਾਕ ਬੈਕ ਨਹੀਂ ਕਰ ਜਾਣਗੇ।
ਜੀ ਜੀ ਜੀ।
ਜਦੋਂ ਉਹ ਆਪਣਾ ਅਹੁਦਾ ਸੰਭਾਲਣਗੇ 20 ਜਨਵਰੀ ਨੂੰ, ਇੱਕ ਵਾਰੀ ਤਾਂ ਐਗਜੈਕਟਿਵ ਆਰਡਰ ਸਾਈਨ ਕਰਨਗੇ
ਜੀ,
ਤੇ ਕਈ ਕਹਿ ਰਹੇ ਨੇ ਵੀ ਇੱਕ ਵਾਰੀ ਉਹਨੂੰ ਲਾਗੂ ਕਰਕੇ ਉਹ ਭਾਵੇਂ ਕੁਝ ਦਿਨਾਂ ਲਈ ਹੁੰਦਾ, ਕੁਝ ਹਫ਼ਤਿਆਂ ਲਈ, ਕੁਝ ਮਹੀਨਿਆਂ ਲਈ, ਪਤਾ ਨਹੀਂ, ਫਿਰ ਉਹਨੂੰ ਹੌਲੀ ਹੌਲੀ ਕਰਕੇ ਉਹ ਵੀਨ ਆਫ ਕਰਨਗੇ। ਸੋ ਇੱਦਾਂ ਕਿਹਾ ਜਾ ਰਿਹਾ
ਕਿਉਂਕਿ ਜਿਹੜੀ ਸ਼ੁੱਕਰਵਾਰ ਮੀਟਿੰਗ ਵੀ ਹੋਈ ਇੱਕ, ਇਹ ਗੱਲ ਪੀਅਰ ਪੋਲੀਐਵ ਵੀ ਕਹਿ ਰਹੇ ਨੇ ਨਾ ਕਿ ਉਹਦੇ ਵਿੱਚ ਕੋਈ ਗਰੰਟੀਆਂ ਤਾਂ ਹੈ ਨਹੀਂ, ਉਹਦੇ ਵਿੱਚੋਂ ਹਾਸਲ ਤਾਂ ਤੁਸੀਂ ਕੁਝ ਵੀ ਨਹੀਂ ਕਰਕੇ ਆਏ, ਕਿ ਇਸ ਤਰ੍ਹਾਂ ਦਾ ਕੋਈ ਅਸ਼ੋਰੈਂਸ ਨਹੀਂ ਮਿਲੀ ਹੈ ਕੈਨੇਡੀਅਨ ਕੰਟਿੰਜੈਂਟ ਨੂੰ ਕਿ ਕੈਨੇਡਾ ਦੇ ਉੱਪਰ ਠੀਕ ਹੈ ਜੀ ਅਸੀਂ ਰਿਆਇਤ, ਸੋਰੀ ਟੈਰਿਫ ਨਹੀਂ ਲਗਾਵਾਂਗੇ, ਜਾਂ ਕੈਨੇਡਾ ਦੀ ਕਿਸੇ ਪਰਟੀਕੁਲਰ ਇੰਡਸਟਰੀ ਨੂੰ ਅਸੀਂ ਰਿਆਇਤ ਦੇ ਦਾਂਗੇ, ਕੋਈ ਐਕਸਪ੍ਰੈਸਲੀ ਸਿੱਧੇ ਤੌਰ 'ਤੇ ਇਸ ਤਰ੍ਹਾਂ ਦਾ ਵਾਅਦਾ ਨਹੀਂ ਹੋਇਆ। ਕੱਲ੍ਹ ਵਾਸੂ ਜੀ ਐਲਿਜ਼ਾਬੈਥ ਮੇ ਗ੍ਰੀਨ ਪਾਰਟੀ ਦੇ ਲੀਡਰ, ਫੈਡਰਲ ਗ੍ਰੀਨ ਪਾਰਟੀ ਦੇ ਲੀਡਰ, ਉਹਨਾਂ ਨੇ ਇਹ ਗੱਲ ਵੀ ਆਖੀ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਕਿਹਾ ਆਪੋਜੀਸ਼ਨ ਪਾਰਟੀਆਂ ਦੇ ਲੀਡਰਸ ਨੂੰ, ਕਿਉਂਕਿ ਉਹਦੇ ਵਿੱਚ ਪੀਅਰ ਪੋਲੀਐਵ, ਜਗਮੀਤ ਸਿੰਘ, ਈ ਫਰਾਂਸੁਆ ਬਲੈਂਚੈਟ ਬਲੌਕ ਕਿਊਬੈਕਵਾ ਵਾਲੇ ਅਤੇ ਗ੍ਰੀਨ ਪਾਰਟੀ ਦੀ ਲੀਡਰ ਐਲਿਜ਼ਾਬੈਥ ਮੇ ਸ਼ਾਮਲ ਸਨ, ਕਿ ਅਮਰੀਕਾ ਦੇ ਵਿੱਚ ਤੁਹਾਡੇ ਜਿਹੜੇ ਜਿਹੜੇ ਕੰਟੈਕਟਸ ਨੇ, ਜਿਹੜੇ ਕਿ ਕਿ ਟੈਰਿਫਸ ਨੇ ਦੋਹਾਂ ਪਾਸਿਆਂ ਦਾ ਨੁਕਸਾਨ ਕਰਨਾ, ਉਹ ਅਮਰੀਕਾ ਦੇ ਵਿੱਚ ਵੱਖੋ ਵੱਖਰੇ ਹੋਰਨਾਂ ਸੋਰਸਿਸ ਤੋਂ ਐਡਮਿਨਿਸਟ੍ਰੇਸ਼ਨ, ਇਨਕਮਿੰਗ ਐਡਮਿਨਿਸਟ੍ਰੇਸ਼ਨ ਦੇ ਕਰਨੀ ਪੈ ਸਕੇ।
ਪੀਅਰ ਪੋਲੀਅਪ ਨੇ ਕਿਹਾ, ਕਹਿੰਦੇ ਆਈ ਵਿਲ ਮੇਕ ਕੈਨੇਡਾਜ਼ ਕੇਸ ਇਨ ਫਰੰਟ ਆਫ ਅਮੈਰੀਕਨਸ। ਸੋ ਹੁਣ ਐਕਸਪੈਕਟ ਕਰੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੀਅਰ ਪੋਲੀਅਪ ਕੋਈ ਵੀਡੀਓ ਬਣਾਉਣ ਤੇ ਉਹਦੇ ਵਿੱਚ ਅਮੈਰੀਕਨਸ ਨੂੰ ਮੁਖਾਤਬ ਹੋਣ ਤੇ ਉਹਨਾਂ ਨੂੰ ਇੱਦਾਂ ਪ੍ਰੈਜੈਂਟ ਕਰਨ ਵੀ ਜਿੱਦਾਂ ਕੈਨੇਡਾ ਦਾ ਅਸਲੀ ਲੀਡਰ ਮੈਂ ਹਾਂ ਤੇ ਉਹ। ਸੋ ਤੁਸੀਂ ਦੇਖੋ ਵੀਡੀਓ ਆਏਗੀ ਇਸ ਤਰ੍ਹਾਂ ਦੀ, ਕਿਉਂਕਿ ਪੀਅਰ ਪੋਲੀਅਪ ਨੇ ਸਪੈਸੀਫਿਕਲੀ ਕੱਲ੍ਹ ਗੱਲ ਕਹੀ ਆ। ਉਸ ਮੀਟਿੰਗ ਦੇ ਵਿੱਚੋਂ ਜਦੋਂ ਜਗਮੀਤ ਸਿੰਘ ਬਾਹਰ ਆਏ, ਜਗਮੀਤ ਸਿੰਘ ਨੇ ਗੱਲ ਕਹੀ, ਕਹਿੰਦੇ ਕਿ ਮੈਨੂੰ ਕਹਿੰਦੇ ਵੀ ਮੈਂ ਉੱਥੇ ਜਾ ਕੇ ਕਿਹਾ ਕਿ ਤੁਸੀਂ ਟਰੰਪ ਦੇ ਥ੍ਰੈਟਸ ਨੂੰ ਸੀਰੀਅਸਲੀ ਲਵੋ, ਆਲ ਹੈਂਡਸ ਔਨ ਡੈਕ ਅਪਰੋਚ ਹੋਣੀ ਚਾਹੀਦੀ ਆ, ਉਹ ਜਿਹੜੀਆਂ ਆਬਵੀਅਸ ਵਾਲੀਆਂ ਗੱਲਾਂ। ਬਾਅਦ ਚ ਕਹਿੰਦੇ ਮੈਨੂੰ ਇੱਕ ਗੱਲ ਹੀ ਸਮਝ ਆਈ, ਕਹਿੰਦੇ ਉਸ ਬੰਦ ਕਮਰੇ ਮੀਟਿੰਗ ਦੇ ਵਿੱਚ ਕੋਈ ਕੈਮਰਾ ਵੀ ਨਹੀਂ ਸੀ, ਕੋਈ ਰਿਪੋਰਟਰ ਵੀ ਨਹੀਂ ਸੀ, ਕੋਈ ਹੋਰ ਕੋਈ ਬਾਹਰਲਾ ਬੰਦਾ ਵੀ ਨਹੀਂ ਸੀ। ਪੀਅਰ ਪੋਲੀਅਪ ਕਹਿੰਦੇ ਫਿਰ ਵੀ ਆਪਣੀ ਐਕਟਿੰਗ ਜੀ ਕਰਦੇ ਰਹੇ, ਕਹਿੰਦੇ ਉਹ ਪੋਸਚਰਿੰਗ ਦੇ ਵਿੱਚ ਪਏ ਹੋਏ ਸੀ ਤੇ ਉਹ ਫਿਰ ਵੀ ਕਹਿੰਦੇ ਆਪਣੇ ਜਿਹੜੇ ਪੋਲੀਟੀਕਲ ਪੁਆਇੰਟਸ ਸਕੋਰ ਕਰਦੇ ਰਹੇ, ਕਾਰਬਨ ਟੈਕਸ ਦੀ ਗੱਲ ਕਰਦੇ ਰਹੇ।
ਉੱਥੇ ਕਾਰਬਨ ਟੈਕਸ ਦੀ ਗੱਲ ਕਰਨ ਦਾ ਜਾਂ ਤੁਸੀਂ ਕਿਸੇ ਕੋਈ ਤੁੱਕ ਨਹੀਂ ਸੀ ਬਣਦਾ।
ਸੋ ਕਹਿੰਦੇ ਮੈਨੂੰ ਸਮਝ ਨਹੀਂ ਆਉਂਦੀ, ਕਹਿੰਦੇ ਵੀ ਉਹ ਹਰ ਵੇਲੇ ਪੋਸਚਰਿੰਗ ਜੀ ਕਿਉਂ ਕਰਦੇ ਰਹਿੰਦੇ ਨੇ। ਇਹ ਗੱਲ ਜਗਮੀਤ ਸਿੰਘ ਨੇ ਕਹੀ ਤੇ ਬਾਅਦ ਵਿੱਚ ਐਲਿਜ਼ਾਬੈਥ ਮੇ ਨੇ ਵੀ ਇਸ ਗੱਲ ਨੂੰ ਉਹਨਾਂ ਦਾ ਪੱਖ ਹੋਇਆ, ਤਸਦੀਕ ਕੀਤਾ। ਐਲਿਜ਼ਾਬੈਥ ਮੇ ਨੇ ਕਿਹਾ ਕਿ ਉਹਨਾਂ ਨੇ ਪਹਿਲੇ ਦੇਖੋ ਕੈਂਡਿਡ ਤਰੀਕੇ ਨਾਲ ਕਿਹਾ, ਕਹਿੰਦੇ ਵੀ ਸਾਨੂੰ ਸਾਰੇ ਆਪੋਜੀਸ਼ਨ ਲੀਡਰਸ ਨੂੰ ਪ੍ਰਧਾਨ ਮੰਤਰੀ ਨੇ ਇੰਨੀ ਗੱਲ ਕਹੀ ਹੈ ਕਿ ਤੁਸੀਂ ਕੋਈ ਵੀ ਗਲਤ ਜਾਣਕਾਰੀ ਕਹਿੰਦੇ ਕੋਈ ਸਾਂਝੀ ਨਾ ਕਰੋ, ਇਟ ਸਟਿਕਸ ਫੋਰ ਐਵਰ ਤੇ ਟਰੰਪ ਐਡਮਿਨਿਸਟ੍ਰੇਸ਼ਨ ਉਸ ਨੂੰ ਸਾਡੇ ਖਿਲਾਫ਼ ਇਸਤੇਮਾਲ ਕਰ ਸਕਦੀ ਹੈ। ਤੇ ਬਾਅਦ ਵਿੱਚ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਵੀ ਜਗਮੀਤ ਸਿੰਘ ਨੇ ਕਿਹਾ ਵੀ ਉਹ ਪੋਸਚਰਿੰਗ ਕਰ ਰਹੇ ਸੀ ਪੀਅਰ ਪੋਲੀਅਪ, ਕਹਿੰਦੇ ਹਾਂ, ਕਹਿੰਦੇ ਉਹ ਗੱਲ ਮੈਨੂੰ ਵੀ ਅਟਪਟੀ ਲੱਗੀ ਵੀ ਉਹ ਮੌਕਾ ਨਹੀਂ ਸੀ,
ਮੌਕਾ ਨਹੀਂ ਸੀ
ਪੋਲੀਟੀਕਲ ਇਦਾਂ ਗੱਲਾਂ ਕਰਨ ਦਾ, ਕਾਰਬਨ ਟੈਕਸ ਬਾਰੇ ਗੱਲ ਕਰਨ ਦਾ, ਕਹਿੰਦੇ ਕੋਈ ਉਹ ਪਲੇਟਫਾਰਮ ਨਹੀਂ ਸੀ
ਜੀ।
ਸੋ ਇਹ ਗੱਲਬਾਤ ਹੋਈ ਹੈ।
ਸੋ ਵਾਸੂ ਜੀ, ਇਹ ਸਾਰੀ ਗੱਲਬਾਤ ਹੋਈ। ਅੱਛਾ, ਉਸ ਤੋਂ ਬਾਅਦ ਕੱਲ੍ਹ ਕੁਐਸਚਨ ਪੀਰੀਅਡ ਦੇ ਵਿੱਚ ਪੀਅਰ ਪੋਲੀਅਪ ਨੇ, ਅਸੀਂ ਜਿਵੇਂ ਪਹਿਲਾਂ ਹੀ ਗੱਲ ਕੀਤੀ ਆ ਕਿ ਉਸ ਮੀਟਿੰਗ 'ਚੋਂ ਬਾਹਰ ਨਿਕਲ ਕੇ ਰਿਪੋਰਟਰਸ ਨਾਲ ਗੱਲ ਕਰਦੇ ਵੀ ਉਹਨਾਂ ਨੇ ਗੱਲ ਕਹੀ ਬਾਰਡਰ ਇਜ਼ ਬ੍ਰੋਕਨ, ਫਿਰ ਕੁਐਸਚਨ ਪੀਰੀਅਡ ਦੇ ਵਿੱਚ ਵੀ ਪੀਅਰ ਪੋਲੀਅਪ ਨੇ ਦੁਬਾਰਾ ਤੋਂ ਸਰਕਾਰ ਦੇ ਉੱਪਰ ਇਮੀਗ੍ਰੇਸ਼ਨ ਦੇ ਉੱਪਰੋਂ ਜਿਹੜਾ ਵੀ ਤੁਹਾਡਾ ਕੰਟਰੋਲ ਗਵਾਚ ਗਿਆ, ਤੁਸੀਂ ਬਾਰਡਰ ਦੀ ਜਿਹੜੀ ਸੁਰੱਖਿਆ ਉਹਨੂੰ ਦਰਕਿਨਾਰ ਕਰ ਦਿੱਤਾ, ਉਹ ਚੀਜ਼ਾਂ ਦੇ ਦੋਸ਼ ਲਗਾਏ। ਬਾਕੀ ਇਹ ਗੱਲ ਜਗਮੀਤ ਸਿੰਘ ਨੇ ਜ਼ਰੂਰ ਆਖੀ ਹੈ ਕਿ CBSA ਦੇ ਜ਼ਿਆਦਾ ਦਫ਼ਤਰ ਅਫਸਰ ਹਾਇਰ ਕਰਨੇ ਚਾਹੀਦੇ ਨੇ, ਸਰਕਾਰ ਨੂੰ ਇਹ ਕੰਮ ਵੀ ਜ਼ਰੂਰੀ ਹੈ।
ਤੇ ਡੋਮਿਨਿਕ ਲੈਬਲੌਂਕ ਨੇ ਵੀ ਇਹ ਗੱਲ ਕਹੀ ਹੈ ਕਿ ਅਸੀਂ CBSA ਦਾ ਮੈਂਡੇਟ ਹੋਰ ਐਕਸਪੈਂਡ ਕਰਨ ਬਾਰੇ ਵਿਚਾਰ ਕਰ ਰਹੇ ਹਾਂ
ਜੀ।
ਸੋ ਇੱਕ ਇਹ ਇੱਥੇ ਬਹੁਤ ਵਧੀਆ ਇਸ ਇੱਕ ਸਵਾਲ ਵੀ ਆਇਆ ਕਿ ਕਹਿੰਦੇ ਆਫੀਸ਼ੀਅਲ ਪੋਰਟਸ ਆਫ ਐਂਟਰੀ ਤੇ ਤਾਂ ਗੱਲ ਠੀਕ ਹੈ ਵੀ ਇਧਰਲੇ ਪਾਸੇ CBSA, ਉਧਰਲੇ ਪਾਸੇ ਜਿਹੜੀ ਉਹਨਾਂ ਦੀ USCBP ਹੈ
ਹਾਂਜੀ,
ਤੇ ਕਹਿੰਦੇ ਵਟ ਅਬਾਊਟ ਦਾ ਅਨਆਫੀਸ਼ੀਅਲ ਪੋਰਟਸ, ਬਾਕੀ ਆਪਣਾ ਬਾਰਡਰ ਬਹੁਤ ਵੱਡਾ
ਜੀ।
ਸੋ ਬਾਰਡਰ ਪੈਟਰੋਲਿੰਗ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ RCMP ਦੀ ਹੈ
ਹਾਂਜੀ।
ਸੋ ਬਾਰਡਰ ਤੇ ਪੈਟਰੋਲਿੰਗ RCMP ਵੱਲੋਂ ਕੀਤੀ ਜਾਂਦੀ ਹੈ। RCMP ਦੇ ਕਮਿਸ਼ਨਰ ਮਾਈਕ ਡੁਹੈਮ ਕੱਲ੍ਹ ਉਹ ਪਬਲਿਕ ਸੇਫਟੀ ਕਮੇਟੀ ਦੇ ਸਾਹਮਣੇ ਪੇਸ਼ ਹੋਏ ਸੀ ਤੇ ਉਹਨਾਂ ਨੇ ਉੱਥੇ ਜਾ ਕੇ ਇਹ ਮੰਗ ਸਾਹਮਣੇ ਰੱਖੀ ਫੈਡਰਲ ਸਰਕਾਰ ਦੇ ਕਿ ਅਸੀਂ ਪੈਟਰੋਲਿੰਗ ਕਰਨ ਲਈ ਤਿਆਰ ਹੈਗੇ ਹਾਂ ਤੇ ਸਾਨੂੰ ਹੋਰ ਜ਼ਿਆਦਾ ਆਫੀਸਰਸ ਦੀ ਲੋੜ ਹੈ, ਕਿਉਂਕਿ RCMP ਦਾ ਜਿਹੜੀ ਫੈਡਰਲ ਡਿਵੀਜ਼ਨ ਹੈ ਉਹਨਾਂ ਦੀ, ਉੱਥੋਂ ਆਫੀਸਰਸ ਜਿਹੜੀ ਭੇਜੇ ਜਾਂਦੇ ਨੇ ਬਾਰਡਰ ਵਾਸਤੇ, ਬਾਰਡਰ ਪੈਟਰੋਲਿੰਗ ਵਾਸਤੇ, ਤੇ ਉੱਥੇ ਸਾਨੂੰ ਅਸੀਂ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ ਕਿ ਆਫੀਸਰਸ ਦੀ ਬੜੀ ਕਿੱਲਤ ਹੈ, ਕਿਉਂਕਿ ਉੱਧਰੋਂ ਆਫੀਸਰਸ ਕੱਢ ਕੱਢ ਕੇ ਮਿਊਨਿਸਪੈਲਿਟੀਜ਼ ਵਿੱਚ ਭੇਜੇ ਜਾ ਰਹੇ ਨੇ ਮਿਊਨਿਸਪਲ ਮੈਂਡੇਟਸ ਨੂੰ ਪੂਰਾ ਕਰਨ ਲਈ, ਜਿਵੇਂ ਸਰੀ ਦੇ ਨਾਲ ਦੇ ਕੰਟਰੈਕਟ ਸੀ ਜਿਹੜਾ 29 ਤਰੀਕ ਨੂੰ ਐਕਸਪਾਇਰ ਹੋਇਆ। ਸੋ ਹੁਣ RCMP ਵੱਲੋਂ ਮੰਗ ਰੱਖੀ ਗਈ ਹੈ ਕਿ ਅਸੀਂ ਹੋਰ ਆਫੀਸਰਸ ਭਰਤੀ ਕਰਨਾ ਚਾਹੁੰਦੇ, ਸਾਡੇ ਰਿਸੋਰਸਿਸ ਵਧਾਓ। ਮਾਈਕ ਡੁਹੈਮ ਨੇ ਕੱਲ੍ਹ ਇੰਨੀ ਵੀ ਗੱਲ ਕਹਿਤੀ, ਕਹਿੰਦੇ ਰਜਾਇਨਾ ਦੇ ਜਿਹੜਾ ਸਾਡਾ ਟ੍ਰੇਨਿੰਗ ਡਿਪੋ ਹੈ, ਜੇ ਉੱਥੋਂ ਸਾਨੂੰ ਟ੍ਰੇਨਿੰਗ ਕੈਡਿਟਸ ਵੀ ਭੇਜਣੇ ਪਏ ਬਾਰਡਰ ਤੇ,
ਅਸੀਂ ਭੇਜਾਂਗੇ,
ਤੇ ਕਹਿੰਦੇ ਉਹ ਵੀ ਵਿਚਾਰ ਕੀਤਾ ਜਾ ਰਿਹਾ। ਸੋ ਬਾਰਡਰ ਜਿਹੜਾ ਸਾਡਾ ਸਾਰਾ ਬਾਰਡਰ ਹੈ, ਉੱਥੇ ਪੈਟਰੋਲਿੰਗ ਦੀ ਜ਼ਿੰਮੇਵਾਰੀ RCMP ਦੀ ਹੈ, ਤੇ ਜਿਹੜੇ ਆਫੀਸ਼ੀਅਲ ਪੋਰਟਸ ਆਫ ਐਂਟਰੀ
ਉੱਥੇ
CBSA ਹੈ। ਏਅਰਪੋਰਟ ਤੇ ਵੀ ਅਸੀਂ ਦੇਖਦੇ ਹਾਂ ਜਦੋਂ ਜਹਾਜ਼ ਚੜਨਾ ਹੁੰਦਾ ਉਦੋਂ ਵੀ CBSA ਨਾਲ ਸਾਡਾ ਸਾਹਮਣਾ ਹੁੰਦਾ, ਤੇ ਬਾਰਡਰ ਜਿਹੜੇ ਨੇ
ਜਦੋਂ ਅਸੀਂ ਲੈਂਡ ਬਾਰਡਰ ਤੇ ਆਉਂਦੇ ਹਾਂ
CBSA ਹੈ।
ਹੁਣ ਵਾਸੂ ਜੀ, ਦੂਜਾ ਪਹਿਲੂ ਇਹਦੇ ਨਾਲ ਇਹ ਵੀ ਜੁੜਿਆ ਹੋਇਆ ਨਾ ਕਿ ਪੋਰਟਸ ਨੂੰ ਸਿਕਿਓਰ ਕਰਨ ਦਾ, ਦੇਖੋ ਪੁਆਇੰਟਸ ਆਫ ਐਂਟਰੀ ਜਿਹੜੇ ਆਫੀਸ਼ੀਅਲ ਨੇ ਤੇ ਜਿਹੜੇ ਅਨਆਫੀਸ਼ੀਅਲ ਪੁਆਇੰਟਸ ਆਫ ਐਂਟਰੀ ਨੇ, ਤਾਂ ਐਡਾ ਵੱਡਾ ਬਾਰਡਰ ਆ, ਉੱਥੇ ਹੁਣ ਡਰੋਨਸ ਦੀ ਡਿਪਲੋਇਮੈਂਟ ਨਾਲ ਹੋਪਫੁਲੀ ਜਿਹੜੀ ਸਥਿਤੀ ਆ, ਹੈਲੀਕਾਪਟਰਸ ਦੀ ਗੱਲ ਲੈਣ ਖਰੀਦਣ ਦੀ ਗੱਲ, RCMP ਵਾਸਤੇ ਹੈਲੀਕਾਪਟਰ ਖਰੀਦਣ ਦੀ ਗੱਲ ਕੀਤੀ ਸੀ ਡੋਮਿਨਿਕ ਲੈਬਲੌਂਕ ਨੇ ਇਸੇ ਹਫ਼ਤੇ। ਸੋ ਉਹਨਾਂ ਚੀਜ਼ਾਂ ਨੇ ਤੇ ਬਾਰਡਰ ਦੇ ਉੱਪਰ ਜਿਹੜੀ ਕਹਿ ਲਓ ਸਖ਼ਤ ਨਿਗਾਹ ਹੈ ਉਹ ਉਹਨੂੰ ਹੋਰ ਮਜ਼ਬੂਤ ਕਰਨਾ,
ਤੇ CBSA ਵਾਲੇ ਕਹਿ ਰਹੇ ਨੇ ਕਿ ਜੇ RCMP ਕੋਲੋਂ ਨਹੀਂ ਸਰਦਾ ਸਾਡਾ ਮੈਂਡੇਟ ਵਧਾ ਦਿਓ, ਕਹਿੰਦੇ ਅਸੀਂ ਪੈਟਰੋਲਿੰਗ ਵੀ ਕਰ ਲਵਾਂਗੇ, ਪਰ ਬਾਅਦ ਚ ਫੇਰ ਮੰਗਣੇ ਇਹਨਾਂ ਨੇ ਪੈਸੇ ਨਹੀਂ,
ਮੰਗਣੇ ਇਹਨਾਂ ਨੇ ਪੈਸੇ ਨਹੀਂ,
ਸਾਡੇ ਕੋਲ ਵੀ ਆਫੀਸਰਸ ਥੋੜੇ ਨੇ ਜੀ, ਸਾਨੂੰ ਵੀ ਹੁਣ ਆਫੀਸਰਸ ਬਾਅਦ ਭਰਤੀ ਕਰਨੇ।
ਹੁਣ ਇਹਦੇ ਨਾਲ ਇੱਕ ਜੁੜਿਆ ਪਹਿਲੂ ਇਹ ਵੀ ਆ ਕਿ ਜਿਹੜੇ ਆਫੀਸ਼ੀਅਲ ਪੁਆਇੰਟਸ ਆਫ ਐਂਟਰੀ ਨੇ ਵਾਸੂ ਜੀ, ਪੋਰਟਸ ਦੇ ਉੱਪਰ ਜਿਹੜੇ ਕੰਟੇਨਰ ਆਉਂਦੇ ਨੇ, ਕੰਟੇਨਰਾਂ ਦੇ ਵਿੱਚੋਂ ਥੋੜੇ ਜਿਹੇ ਕੰਟੇਨਰ ਸਕੈਨ, ਲੈਸ ਦੈਨ 2% ਸਕੈਨ ਹੁੰਦੇ ਨੇ, ਤਕਰੀਬਨ 1% ਹੀ ਹੈਗੇ ਨੇ ਜਿਹਨਾਂ ਨੂੰ ਕਿ ਅਸਲ ਦੇ ਵਿੱਚ ਖੋਲ ਕੇ ਫਿਜ਼ੀਕਲੀ ਸਰਚ ਕੀਤਾ ਜਾਂਦਾ, ਜਿਹਨਾਂ ਦੀ ਤਲਾਸ਼ੀ ਲਈ ਜਾਂਦੀ ਆ। ਵਾਸੂ ਜੀ, ਤਾਂ ਤੁਸੀਂ ਕਹੋਗੇ ਯਾਰ ਇਹ ਬੜਾ ਮਜ਼ਬੂਤ, ਇਹ ਤਾਂ ਬਿਲਕੁਲ ਸ਼ੋਰ ਸ਼ੋਟ ਕੰਮ ਵਰਗਾ ਹੀ ਆ। ਹੁਣ ਜੇ ਆਪਾਂ ਇਹ ਗੱਲ ਕਹੀ ਆ ਲੋਟਰੀ ਦੀ ਗੱਲ, ਪਿਛਲੇ ਦਿਨਾਂ 'ਚ ਬੜੀ ਚੱਲਦੀ ਰਹੀ ਆ, ਕਿਆ ਲੋਟਰੀ ਖਰੀਦੋ 98% ਚਾਂਸ ਆ ਵੀ ਤੁਸੀਂ ਜਿੱਤ ਜਾਣਾ, ਤਾਂ ਬੰਦਾ ਲੋਟਰੀ ਖਰੀਦੂ ਰਾਈਟ। ਹੁਣ ਇਹਨੂੰ ਇਸੇ ਹੀ ਫਾਰਮੂਲਾ ਨੂੰ ਰਿਵਰਸ ਕਰਕੇ ਲਗਾਓ ਸਾਡੇ ਪੋਰਟਸ ਦੇ ਉੱਪਰ ਪਿਛਲੇ ਸਾਲਾਂ ਤੋਂ ਜੋ ਸਿਚੁਏਸ਼ਨ ਬਣੀ ਹੋਈ ਆ। ਫੋਰ ਅ ਕ੍ਰਿਮੀਨਲ ਆਰਗਨਾਈਜੇਸ਼ਨ ਜੇ ਉਹ ਡੈਲਟਾ ਪੋਰਟ 'ਤੇ ਆਪਣਾ ਕੋਈ ਗੈਰ ਕਾਨੂੰਨੀ ਅਵੈਧ ਸਮਾਨ ਭੇਜਦੇ ਨੇ, ਤੁਹਾਨੂੰ ਪਤਾ ਵੀ 98% ਚਾਂਸਿਸ ਇਸ ਗੱਲ ਦੇ ਨੇ ਨਿਕਲ ਜਾਣਾ। There is only 2% chances of getting caught.
Getting caught, that's the main thing. Cartel jada hai ga, kevali da parda fash bhi hoinda, fir baad sada bhi hundi hai.
Ji, but there is only 2% chance.
In very rare case scenarios. Yes. 98% success rate.
98%, odda passe dekho na, 98% success rate, kise bhi cheez da hove, tuhanu agla koi kave vi, aa kam karo, 98% chance hai, tuhanu success mil jana.
Not that we are promoting it.
No,
it's a fact.
But what we are saying is ki jehdi gravity of this situation hai ki jehde sanu itthe apne ports de upar mazbooti karan di zarurat hai, jehda ports ton samaan aunda ਉਹਦਾ ਜਿਹੜਾ ਫਿਰ ਖਲਾਰਾ ਪੈਂਦਾ ਉਹਦੇ ਕਰਕੇ ਜਿਹੜਾ ਕ੍ਰਾਈਮ ਵੱਧਦਾ, ਉਹ ਤਾਂ ਵਾਸੂ ਜੀ ਸਾਡੇ ਸ਼ਹਿਰਾਂ ਦੀ ਸਟਰੀਟਸ ਦੇ ਉੱਪਰ ਵੱਧਦਾ ਪਿਆ ਨਾ, ਉਹਦੇ ਕਰਕੇ ਜਿਹੜਾ ਆਰਗਨਾਈਜ਼ਡ ਕ੍ਰਾਈਮ ਨੇ ਇੱਥੇ ਆਪਣਾ ਜਾਲ ਇਹੋ ਜਿਹਾ ਫੈਲਾਇਆ ਹੋਇਆ, ਸ਼ੂਟਿੰਗਸ ਹੁੰਦੀਆਂ, ਟਾਰਗੇਟਡ ਸ਼ੂਟਿੰਗਸ ਹੋਈਆਂ, ਜਿਹੜੀ ਬਲੈਕ ਮਨੀ ਦਾ ਇੱਥੇ ਪਸਾਰਾ ਹੋਇਆ ਪਿਆ, ਉਹਦੇ ਕਰਕੇ ਜਿਹੜਾ ਪਹਿਲਾਂ ਮਨੀ ਲਾਂਡਰਿੰਗ ਵਾਲਾ ਕੰਮ ਚੱਲਦਾ ਸੀ ਉਹਦੇ ਕਰਕੇ ਜਿਹੜੀ ਰੀਅਲ ਇਸਟੇਟ ਮਾਰਕੀਟ ਪ੍ਰਭਾਵਿਤ ਹੋਈ ਆ। ਸੋ ਜਿਹੜਾ ਇੰਪੈਕਟ ਹੈਗਾ ਉਹਦਾ, ਉਹ ਸਿਰਫ ਤੇ ਸਿਰਫ ਉਸ ਗੈਰ ਕਾਨੂੰਨੀ ਸਮਾਨ ਦਾ ਬਾਰਡਰ ਟੱਪ ਕੇ ਪੋਰਟ ਰਾਹੀਂ ਦਾਖਲ ਹੋਣ ਤੱਕ ਸੀਮਿਤ ਨਹੀਂ ਆ, ਜਿਹੜੇ ਉਹਦੇ ਆਫ ਸ਼ੂਟਸ ਨੇ ਉਹ ਸਾਨੂੰ ਤੁਹਾਨੂੰ ਆਮ ਲੋਕਾਂ ਦੀ ਜ਼ਿੰਦਗੀ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਨੇ, ਸਾਰਾ ਸਿਸਟਮ ਡਿਸਟੋਰਟ ਕਰ ਦਿੰਦੇ ਨੇ।
ਬਿਲਕੁਲ, ਤੇ ਇਸੇ ਕਰਕੇ ਇਹ ਗੱਲ ਹੁੰਦੀ ਹੈ ਕਿ ਸਾਨੂੰ ਆਪਣੇ ਬਾਰਡਰ ਨੂੰ, ਆਪਣੇ ਪੋਰਟਸ ਨੂੰ ਪਹਿਲਾਂ ਹੀ, ਬਹੁਤ ਪਹਿਲਾਂ ਸਿਕਿਉਰ ਕਰ ਲਿਆ ਹੋਣਾ ਚਾਹੀਦਾ ਸੀ
ਜੀ,
ਤੇ ਡੋਨਲਡ ਟਰੰਪ ਨੂੰ ਇੰਨਾ ਕਹਿਣ ਦੀ ਲੋੜ ਨਹੀਂ ਸੀ ਪੈਣੀ ਚਾਹੀਦੀ। ਸੋ ਇਹ ਗੱਲ ਜ਼ਰੂਰ ਨਾਲ ਹੁੰਦੀ ਹੈ।
ਸੋਰੀ,
ਅਸੀਂ ਉਹੀ ਗੱਲ ਕਰਨ ਲੱਗਿਆ ਸੀ ਮੈਂ ਵੀ ਕਿ ਕੱਲ ਕ੍ਰਿਸਟੀਆ ਫ੍ਰੀਲੈਂਡ
ਐਗਜੈਕਟਲੀ
ਬਾਰ ਬਾਰ ਇਹ ਸਵਾਲ ਪੁੱਛਿਆ ਗਿਆ ਕਿ ਜੀ ਜਸਟਿਨ ਟਰੂਡੋ ਨੇ ਤੁਹਾਨੂੰ ਉਸ ਪੈਨਲ ਦਾ ਮੁਖੀ ਥਾਪਿਆ ਸੀ ਜਿਹੜੇ ਪੈਨਲ ਨੇ ਸਾਰੀ ਰੀਨੈਗੋਸੀਏਸ਼ਨ ਕਰਨੀ ਆਉਣ ਵਾਲੇ ਸਮੇਂ ਦੇ ਵਿੱਚ ਨਿਊ ਨੈਫਟਾ ਨੂੰ ਲੈ ਕੇ,
ਕੈਨੇਡਾ US ਰਿਲੇਸ਼ਨਸ ਕਮੇਟੀ ਜਿਹੜੀ ਰਿਵਾਈਵ ਕੀਤੀ ਆ। ਹਾਂਜੀ,
ਸੋ ਉਹਦੇ ਤੁਸੀਂ ਮੁਖੀ ਹੋ, ਤੇ ਜਦੋਂ ਡੋਨਲਡ ਟਰੰਪ ਨਾਲ ਮੀਟਿੰਗ ਕਰਨੀ ਸੀ ਉਦੋਂ ਤੁਹਾਨੂੰ ਨਾਲ ਲੈ ਕੇ ਨਹੀਂ ਗਏ, ਉਦੋਂ ਡੋਮਿਨਿਕ ਲੈਬਲਾਂਕ ਨੂੰ ਲੈ ਗਏ
ਜੀ।
ਤੇ ਫਿਰ ਸਵਾਲ ਕ੍ਰਿਸਟੀਆ ਫ੍ਰੀਲੈਂਡ ਨੇ ਪਹਿਲੀ ਗੱਲ ਜਿਹੜੀ ਉਹਨਾਂ ਦੇ ਮੂੰਹੋਂ ਨਿਕਲੀ ਇਹਦੇ ਜਵਾਬ ਵਿੱਚ, ਉਹ ਕਹਿੰਦੇ ਇਹ ਸਵਾਲ ਜਸਟਿਨ ਟਰੂਡੋ ਨੂੰ ਪੁੱਛਣਾ ਬਣਦਾ, ਪਰ ਨਾਲ ਹੀ ਫਿਰ ਉਹਨਾਂ ਕਵਰ ਅਪ ਕਰਨ ਲਈ ਕਹਿਤਾ। ਕਹਿੰਦੇ ਪਰ ਮੈਨੂੰ ਲੱਗਦਾ ਉਹਨਾਂ ਦੀ ਚੋਇਸ ਠੀਕ ਸੀ, ਕਿਉਂਕਿ ਇਸ ਮੀਟਿੰਗ ਦੇ ਵਿੱਚ ਪ੍ਰਮੁੱਖ ਤੌਰ ਤੇ ਕਹਿੰਦੇ ਇਹ ਗੱਲ ਕਲੀਅਰ ਹੋ ਗਈ ਸੀ, ਸਪਸ਼ਟ ਹੋ ਗਿਆ ਸੀ ਕਿ ਇਸ ਮੀਟਿੰਗ ਦੇ ਵਿੱਚ ਬਾਰਡਰ ਸਿਕਿਉਰਿਟੀ ਬਾਰੇ ਜ਼ਿਆਦਾ ਗੱਲ ਹੋਣੀ ਹੈ, ਤੇ ਬਾਰਡਰ ਵਾਸਤੇ ਜਿਹੜੇ ਮਿਨਿਸਟਰ ਰਿਸਪੋਂਸੀਬਲ ਨੇ ਉਹਨੇ ਪਬਲਿਕ ਸੇਫਟੀ ਮਿਨਿਸਟਰ ਡੋਮਿਨਿਕ ਲੈਬਲਾਂਕ, ਉਹਨਾਂ ਨੂੰ ਨਾਲ ਲੈ ਕੇ ਗਏ। ਕਹਿੰਦੇ ਸਹੀ ਚੋਇਸ ਸੀ, ਪਰ ਗੱਲ ਤਾਂ ਇਹ ਵੀ ਲੈ ਕੇ ਤਾਂ ਨਾਲ ਕੇਟੀ ਟੈਲਫਰਡ ਨੂੰ ਵੀ ਗਏ ਸੀ,
ਚੀਫ ਆਫ ਸਟਾਫ
ਨੂੰ, ਤੇ ਫਿਰ ਆਪਣੇ ਡਿਪਟੀ ਪ੍ਰਾਈਮ ਮਿਨਿਸਟਰ ਨੂੰ ਕਿਉਂ ਨਹੀਂ ਸੀ ਲਿਜਾ ਸਕਦੇ? ਫਾਈਨੈਂਸ ਮਿਨਿਸਟਰ ਵੀ ਨੇ ਉਹ, ਤੇ ਨਾਲ ਉਸ ਪੈਨਲ ਦੇ ਮੁਖੀ ਵੀ ਨੇ,
ਈਵਨ ਗਲੋਬਲ ਅਫੇਅਰਸ ਮਿਨਿਸਟਰ ਵਾਸੂ ਜੀ
ਪ੍ਰਮੁੱਖ ਤੌਰ ਤੇ ਗੱਲ ਹੋਣੀ ਸੀ ਬਾਰਡਰ ਬਾਰੇ।
ਹਾਂਜੀ,
ਕੱਲ ਡੋਮਿਨਿਕ ਲੈਬਲਾਂਕ ਨੇ ਜਦੋਂ ਉਹ ਗੱਲ ਕੀਤੀ ਨਾ ਕਿ ਜੀ ਉਹ ਤਾਂ ਮਜ਼ਾਕ ਕਰ ਰਹੇ ਸੀ ਡੋਨਲਡ ਟਰੰਪ, ਉਦੋਂ ਉਹਨਾਂ ਨੇ ਕਿਹਾ ਨਾਲ ਹੀ, ਕਹਿੰਦੇ ਉਸ ਮੀਟਿੰਗ ਦੇ ਵਿੱਚ ਟ੍ਰੇਡ ਤੇ ਬਾਰਡਰ ਬਾਰੇ ਬੜੀਆਂ ਇੰਪੋਰਟੈਂਟ ਗੱਲਾਂ ਹੋਈਆਂ।
ਹੁਣ
ਟ੍ਰੇਡ ਦਾ ਫਾਈਨਾਂਸ ਦਾ ਮਾਮਲਾ ਹੈ, ਤੇ ਉਹਦੇ ਵਿੱਚ ਜਾਂ ਤੁਸੀਂ ਆਪਣੇ ਇੰਟਰਨੈਸ਼ਨਲ ਟ੍ਰੇਡ ਮਿਨਿਸਟਰ ਨੂੰ ਨਾਲ ਲੈ ਕੇ
ਜਾਂਦੇ, ਮੈਰੀਅੰਗ ਨੂੰ ਲੈ ਕੇ ਜਾਂਦੇ,
ਤੇ ਜਾਂ ਫਿਰ ਤੁਸੀਂ ਕ੍ਰਿਸਟੀਆ ਫ੍ਰੀਲੈਂਡ ਨੂੰ, ਕਿਉਂ ਕ੍ਰਿਸਟੀਆ ਫ੍ਰੀਲੈਂਡ ਦਾ ਕੇਸ ਬੜਾ ਸੋਲਿਡ ਬਣਦਾ ਸੀ, ਕਿਉਂਕਿ ਸ਼ੀ ਲੈਡ ਦ ਨੈਗੋਸੀਏਸ਼ਨਸ ਲਾਸਟ ਟਾਈਮ,
ਤੇ
ਇਸ ਵਾਰ ਵੀ ਉਹ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਹੈ,
ਤੇ ਕੈਨੇਡਾ US ਜਿਹੜੀ ਰਿਲੇਸ਼ਨਸ ਕਮੇਟੀ ਦੀ ਉਹ ਮੁਖੀ ਨੇ।
ਹੁਣ ਵਿਜੇ ਜੀ ਇਹਨੂੰ ਲੈ ਕੇ ਗੱਲ ਬੜੀ ਚੱਲਦੀ ਪਈ ਹੈ ਕਿ ਜੀ ਜਿਹੜੀ ਇੱਕ ਟਾਈਮਲਾਈਨ ਗਲੋਬਲ ਮੇਲ ਨੇ ਸਾਂਝੀ ਕੀਤੀ ਸੀ ਕਿ ਜੀ ਪਹਿਲਾਂ ਸਭ ਤੋਂ ਪਹਿਲਾਂ 6 ਨਵੰਬਰ ਨੂੰ ਜਸਟਿਨ ਟਰੂਡੋ ਨੇ ਫੋਨ ਕੀਤਾ ਸੀ ਡੋਨਲਡ ਟਰੰਪ ਨੂੰ ਵਧਾਈ ਦੇਣ ਵਾਸਤੇ। ਉਦੋਂ ਜਸਟਿਨ ਟਰੂਡੋ ਨੇ ਕਿਹਾ ਸੀ ਵੀ ਆਪਾਂ ਮਿਲੀਏ, ਤੇ ਡੋਨਲਡ ਟਰੰਪ ਨੇ ਉਹਦੇ ਜਵਾਬ ਵਿੱਚ ਕਿਹਾ ਸੀ ਚਲੋ ਠੀਕ ਆ
ਦੇਖਾਂਗੇ।
ਉਸ ਤੋਂ ਬਾਅਦ 25 ਨਵੰਬਰ ਨੂੰ ਡੋਨਲਡ ਟਰੰਪ ਟਰੂਥ ਸੋਸ਼ਲ ਦੇ ਉੱਤੇ ਉਹ ਪੋਸਟ ਪਾ ਦਿੰਦੇ ਆ ਕਿ ਅਸੀਂ ਟੈਰਿਫ ਲਗਾਵਾਂਗੇ। ਉਹਦੇ 2-3 ਘੰਟਿਆਂ ਦੇ ਅੰਦਰ ਹੀ ਜਸਟਿਨ ਟਰੂਡੋ ਫਿਰ ਫੋਨ ਕਰਦੇ ਨੇ ਡੋਨਲਡ ਟਰੰਪ ਨੂੰ। ਜਸਟਿਨ ਟਰੂਡੋ ਫਿਰ ਕਹਿੰਦੇ ਨੇ ਵੀ ਭਾਈ ਸਾਹਿਬ ਪਹਿਲਾਂ ਵੀ ਕਿਹਾ ਸੀ ਵੀ ਆਪਾਂ ਮਿਲੀਏ, ਤੇ ਉਦੋਂ ਫਿਰ ਡੋਨਲਡ ਟਰੰਪ ਉਹਨਾਂ ਨੂੰ ਇਨਵਾਈਟ ਕਰਦੇ ਆ ਕਿ ਠੀਕ ਆ ਤੁਸੀਂ ਮਾਰਾ ਲਾਗੋ ਆ ਜਾਓ। 27 ਤਰੀਕ ਨੂੰ ਇਹ ਨਿਰਧਾਰਿਤ ਹੁੰਦਾ ਕਿ ਉਹ ਮੀਟਿੰਗ 29 ਤਰੀਕ ਨੂੰ ਹੋਏਗੀ, ਲੰਘੇ ਸ਼ੁੱਕਰਵਾਰ ਉਹ ਮੀਟਿੰਗ ਹੋਈ। ਤੇ ਉਸ ਉਹਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਡੋਨਲਡ ਟਰੰਪ ਦੇ ਜਿਹੜੇ ਜਿਨ੍ਹਾਂ ਨੇ ਵੀ ਕੋਈ ਫੈਸਿਲੀਟੇਟ ਕੀਤਾ ਇਸ ਮੀਟਿੰਗ ਨੂੰ, ਉਹਨਾਂ ਨੇ ਕਲੀਅਰ ਕੱਟ ਇਹ ਇੰਸਟਰਕਸ਼ਨ ਦਿੱਤੀ ਸੀ ਕੈਨੇਡੀਅਨ ਸਰਕਾਰ ਨੂੰ, ਕੈਨੇਡੀਅਨ ਕੰਟਿੰਜੈਂਟ ਨੂੰ, ਕੀਪ ਦਿਸ ਹਸ਼ ਹਸ਼ ਕਿ ਇਹਦੇ ਬਾਰੇ ਤੁਸੀਂ ਮੀਡੀਆ 'ਚ ਗੱਲ ਨਾ ਕਰਿਓ। ਹੁਣ ਇਹ ਗੱਲ ਚੱਲਦੀ ਆ ਕਿ ਕੀ ਇਹ ਵੀ ਇੰਸਟਰਕਸ਼ਨ ਸੀ ਕਿ ਕ੍ਰਿਸਟੀਆ ਫਿਲਨ ਨੂੰ ਨਾਲ ਨਾ ਲੈ ਕੇ ਆਇਓ। ਇਹ ਗੱਲ ਤਾਂ ਹੁੰਦੀ ਹੈ ਕਿਉਂਕਿ 2018 ਦੇ ਵਿੱਚ ਡੋਨਲਡ ਟਰੰਪ ਨੇ ਔਨ ਰੈਕਰਡ ਇਹ ਗੱਲ ਕਹੀ ਸੀ ਕਿ ਜਿਹੜੇ ਕੈਨੇਡੀਅਨ ਰੈਪ੍ਰੈਜੈਂਟੇਟਿਵ ਨੇ ਇਹਨਾਂ ਟਾਕਸ ਨੂੰ ਲੈ ਕੇ, ਵੀ ਡੋਂਟ ਲਾਈਕ ਦੈਮ ਵੈਰੀ ਮੱਚ। ਉਹਨਾਂ ਨੇ ਕਿਹਾ ਸੀ ਵੀ ਡੋਂਟ ਲਾਈਕ ਦੇਅਰ ਰੈਪ੍ਰੈਜੈਂਟੇਟਿਵ ਵੈਰੀ ਮੱਚ, ਇਹ ਉਹਨਾਂ ਦਾ ਕੋਟ ਹੈ। ਸੋ ਡੋਨਲਡ ਟਰੰਪ ਔਨ ਰੈਕਰਡ ਕਹਿ ਚੁੱਕੇ ਨੇ ਕਿ ਉਹਨਾਂ ਨੂੰ ਕ੍ਰਿਸਟੀਆ ਫਿਲਨ ਬਹੁਤੇ ਪਸੰਦ ਨਹੀਂ। ਸੋ
ਵਾਸ ਦੈਟ ਦਾ ਰੀਜ਼ਨ
ਜਾਂ ਫਿਰ ਜਿਹੜਾ ਦੂਸਰਾ ਇੱਕ ਕਾਰਨ ਜਿਹੜਾ ਕਿ ਲਿਬਰਲ ਸਮਰਥਕ ਸਰਕਾਰ ਦੇ ਸਮਰਥਕ ਸ਼ਾਇਦ ਉਹਨੂੰ ਜ਼ਿਆਦਾ ਪਸੰਦ ਕਰਨਗੇ ਕਿ ਜੀ ਜਸਟਿਨ ਟਰੂਡੋ ਆਪਣੇ ਸਾਰੇ ਪੱਤੇ ਆਪਣਾ ਟਰੰਪ ਕਾਰਡ ਰਿਵੀਲ ਨਹੀਂ ਸੀ ਕਰਨਾ ਚਾਹੁੰਦੇ ਆਪਣਾ ਤੁਰਕ ਦਾਇਕਾ, ਕਿ ਇਸ ਵੇਲੇ ਅਸੀਂ ਇੱਕ ਵੀਕ ਫੁਟਿੰਗ ਤੇ ਉੱਥੇ ਉਹਨਾਂ ਦੇ ਘਰ ਜਾ ਰਹੇ ਸੀ ਉਹਨਾਂ ਨੂੰ ਗੁਜ਼ਾਰਿਸ਼ ਕਰਨ ਲਈ, ਤੇ ਜਦੋਂ ਟ੍ਰੇਡ ਨੈਗੋਸੀਏਸ਼ਨ ਸ਼ੁਰੂ ਹੋਏਗੀ ਅਸੀਂ ਨਹੀਂ ਚਾਹੁੰਦੇ ਕਿ ਜਿਹੜਾ ਸਾਡਾ ਲੀਡ ਨੈਗੋਸ਼ੀਏਟਰ ਹੈ ਵੀ ਉਹ ਪਹਿਲਾਂ ਹੀ ਵੀਕ ਫੁਟਿੰਗ ਤੇ ਆ ਜਾਏ। ਕ੍ਰਿਸਟੀਆ ਫਿਲਨ ਜਦੋਂ ਆਉਣਗੇ ਆਲ ਗਨਸ ਬਲੇਜ਼ਿੰਗ, ਉਹ ਠਾ ਕਰਾ ਕੇ ਫਿਰ ਵਧੀਆ ਡੀਲ ਲੈ ਕੇ ਦੇਣਗੇ ਕੈਨੇਡਾ।
ਸਾਰੇ ਬੱਲੇਬਾਜ਼ ਬੈਟਿੰਗ ਕਰਨ ਇਕੱਠੇ ਨਹੀਂ ਜਾਂਦੇ
ਤੇ ਜਿਹੜਾ ਹੁੰਦਾ ਨਾ ਨੰਬਰ 4 ਪੋਜੀਸ਼ਨ ਜਿਹੜਾ ਤੁਹਾਡਾ ਸਭ ਤੋਂ ਸੋਲਿਡ ਬੈਟਸਮੈਨ ਹੁੰਦਾ, ਤੁਸੀਂ ਉਹਨੂੰ ਨੰਬਰ 4 ਤੇ ਰੱਖਦੇ ਹੋ, ਉਹਨੂੰ ਓਪਨਿੰਗ ਤੇ ਨਹੀਂ ਆਮ ਤੌਰ ਤੇ ਭੇਜਿਆ ਕਰਦੇ।
ਪਰ ਸਵਾਲ ਤੇ ਇਹ ਹੈ ਨਾ, ਤੁਸੀਂ ਉੱਥੇ ਬੈਟਿੰਗ ਕਰਨ ਗਏ ਸੀ ਕਿ ਫੀਲਡਿੰਗ ਕਰਨ ਗਏ ਸੀ? ਜਦੋਂ ਫੀਲਡਿੰਗ ਕਰਨ ਜਾਣਾ ਹੁੰਦਾ ਉਦੋਂ ਫਿਰ ਸਾਰਿਆਂ ਨੂੰ ਜਾਣਾ ਪੈਂਦਾ।
ਕਈ ਵਾਰੀ ਹੁੰਦਾ ਨਾ ਜਿਹੜਾ ਪ੍ਰਮੁੱਖ ਬੱਲੇਬਾਜ਼ ਹੁੰਦਾ ਉਹਨੂੰ ਫਿਰ ਬਾਅਦ ਥੋੜਾ ਬਹਾਨਾ ਜਿਹਾ ਲਗਾ ਕੇ ਉਹਨੂੰ ਰੈਸਟ ਵੀ ਕਰਾ
ਦਿੰਦੇ ਆ, ਯਾਰ
ਵੀ ਫੀਲਡਿੰਗ ਤੈਨੂੰ ਕੱਲ ਹੀ ਥਕਾਣਾ, ਵੀ ਇਹ ਥੋੜਾ ਜਿਹਾ ਰੈਸਟ ਕਰ ਲਵੇ, ਬਾਅਦ ਚ ਆਊਗਾ, ਫਿਰ ਇਹ ਸਾਡਾ ਸਹਿਵਾਗ ਆ ਵੀ ਇਹਨੂੰ ਓਪਨਿੰਗ ਤੇ ਭੇਜਾਂਗੇ,
ਇਹਨੂੰ ਓਪਨਿੰਗ ਤੇ ਭੇਜਾਂਗੇ। ਸੋ ਜੋ ਵੀ ਹੈ ਦੇਖਦੇ ਆ ਵੀ ਸਟ੍ਰੈਟਜੀ ਉਹ ਕਿਹੋ ਜਿਹੀ ਰਹੀ। ਅੱਛਾ ਵਾਸੂ ਜੀ, ਇਸੇ ਰੌਂਦ ਦੇ ਵਿੱਚ ਜਿਹੜੇ ਟਰੰਪ ਦੇ ਸਾਬਕਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਰਹੇ ਨੇ ਜੌਨ ਬੋਲਟਨ, ਉਹਨਾਂ ਨੇ ਇਹ ਗੱਲ ਵੀ ਆਖੀ, ਕਹਿੰਦੇ ਵੀ ਦੇਖ ਉਹ ਪਹਿਲਾਂ ਵੀ ਕਹਿ ਚੁੱਕੇ ਨੇ ਮੀਡੀਆ ਇੰਟਰਵਿਊਜ਼ ਦੇ ਵਿੱਚ ਜੌਨ ਬੋਲਟਨ ਕਿ ਡੋਨਲਡ ਟਰੰਪ ਜਸਟਿਨ ਟਰੂਡੋ ਨੂੰ ਪਸੰਦ ਨਹੀਂ ਕਰਦੇ। ਕਹਿੰਦੇ ਆਹ ਜੇ ਤੁਹਾਨੂੰ ਆਹ ਰਿਪੋਰਟਾਂ ਮਿਲ ਰਹੀਆਂ ਨੇ ਕਿ ਜੀ ਉੱਥੇ ਬੜੇ ਲਾਈਟ ਹਾਰਟਿਡ ਮਾਹੌਲ ਦੇ ਵਿੱਚ ਗੱਲ ਹੋਈ, ਟਰੰਪ ਚੁਟਕਲੇ ਸੁਣਾਉਂਦੇ ਸੀ, ਟਰੰਪ ਪੁੱਛਦੇ ਸੀ ਵੀ ਕਿਹੜਾ ਗੀਤ ਸੁਣਨਾ, ਆਈਪੈਡ ਤੋਂ ਗਾਣੇ ਲਗਾਉਂਦੇ ਸੀ, ਹੈਲਾਲੂਇਆ ਉਹਨਾਂ ਨੇ ਦੋ ਵਾਰ ਲਾਇਆ, ਲੈਨਰਡ ਕੋਹਨ ਦਾ ਜਿਹੜਾ ਵਰਜ਼ਨ ਸੀ। ਸੋ ਕਹਿੰਦੇ ਜੋ ਸਾਰੀਆਂ ਚੀਜ਼ਾਂ ਹੈਗੀਆਂ, ਕਹਿੰਦੇ ਵੀ ਡੋਨਲਡ ਟਰੰਪ ਤੇ ਬਰਦਾਸ਼ਤ ਕਰਦੇ ਨੇ ਜਸਟਿਨ ਟਰੂਡੋ ਨੂੰ, ਕਹਿੰਦੇ ਉਹ ਟੋਲਰੇਟ ਕਰਦੇ ਨੇ, ਪਸੰਦ ਪਸੰਦ ਨਹੀਂ ਕਰਦੇ।
ਦੇਵਦਾਸ ਵਾਲੀ ਗੱਲ ਹੋਈ,
ਹਾਂ ਕਹਿੰਦੇ ਹਾਂ ਐਗਜੈਕਟਲੀ ਹਮ ਇਸ ਲਈ ਯਾ ਤਾਂਕਿ ਤੁਮੇ ਯਹਾਂ ਬੈਠ ਸਕੇ,
ਬਰਦਾਸ਼ਤ ਕਰ
ਸਕੇ, ਤਾਂਕਿ ਹਮ ਯਹਾਂ ਬੈਠ ਸਕੇ ਤੁਮੇ ਬਰਦਾਸ਼ਤ ਕਰ ਸਕੇ, ਯਾ ਵਾਟਐਵਰ ਦੈਟ ਇਜ਼, ਹੈ ਨਾ। ਸੋ ਇਹ ਗੱਲ ਜੌਨ ਬੋਲਟਨ ਨੇ ਕਹੀ ਆ, ਉਹਨਾਂ ਨੇ ਸਗੋਂ ਇਹ ਵੀ ਕਿਹਾ, ਕਹਿੰਦੇ ਵੀ ਦੋ ਬੰਦੇ ਉਹਨੂੰ ਬਹੁਤ ਚੰਗੇ ਲੱਗਦੇ, ਇੱਕ ਜਸਟਿਨ ਟਰੂਡੋ, ਦੂਜੇ ਫਰੈਂਚ ਪ੍ਰੈਜ਼ੀਡੈਂਟ ਇਮੈਨੁਅਲ ਮੈਕਰੋਨ। ਕਹਿੰਦੇ ਇਹ ਦੋ ਜਣੇ ਇਹੋ ਜਿਹੇ ਨੇ ਜਿਨ੍ਹਾਂ ਨੂੰ ਬਰਦਾਸ਼ਤ ਹੀ ਕਰਦੇ ਨੇ ਬਸ, ਉਹ ਫਿਰ ਉਹਨਾਂ ਨੂੰ ਕਹਿੰਦੇ ਪਸੰਦ ਨਹੀਂ ਕਰਦੇ। ਸੋ ਇੱਦਾਂ ਦੀਆਂ ਗੱਲਾਂ ਚੱਲ ਰਹੀਆਂ ਨੇ ਜੀ। ਬਾਕੀ ਦੇਖਦੇ ਹਾਂ ਹੁਣ ਕਿ ਡੋਨਲਡ ਟਰੰਪ ਵੱਲੋਂ ਜਿਹੜੀ ਇਹ ਟੈਰਿਫ ਦੀ ਥ੍ਰੈਟ ਦਿੱਤੀ ਗਈ ਹੈ ਇਹਦਾ ਪੂਰਾ ਹਿਸਾਬ ਤਾਂ ਕੀ ਬਣਦਾ।
ਇਮੈਨੁਅਲ ਮੈਕਰੋਨ ਦਾ ਜ਼ਿਕਰ ਕੀਤਾ,
ਥੋੜੀ ਦੇਰ ਪਹਿਲਾਂ ਹੀ ਪ੍ਰਾਈਮ ਮਿਨਿਸਟਰ ਬਣੇ ਸੀ, ਮਿਸ਼ੈਲ ਇਹਨਾਂ ਦਾ ਕੁਛ ਨਾਮ ਹੈਗਾ, ਮੈਨੂੰ ਚੇਤੇ ਨੀ ਹੁਣ। ਇਹਨਾਂ ਨੇ ਨਾ ਆਪਣਾ ਜਿਹੜਾ ਬਜਟ ਸੀਗਾ ਉਹ ਵਿਦਆਊਟ ਵੋਟ ਇਨ ਦਾ ਪਾਰਲੀਮੈਂਟ ਉਹਨੂੰ ਇੰਪਲੀਮੈਂਟ ਕਰਾਉਣ ਦੀ ਕੋਸ਼ਿਸ਼ ਕੀਤੀ ਸੀ। ਇਹ ਕਹਿੰਦੇ ਵੀ ਪਿਛਲੇ ਜੇ ਫਰਾਂਸ ਦੀ ਮਾਡਰਨ ਹਿਸਟਰੀ ਵੇਖੀਏ ਉਹਦੇ ਵਿੱਚ ਇਹ ਸ਼ਾਰਟੈਸਟ ਸਰਵਿੰਗ ਪ੍ਰਾਈਮ ਮਿਨਿਸਟਰ ਹੋ ਨਿਬੜਨਗੇ। ਇਹ ਥੋੜੀ ਦੇਰ ਪਹਿਲਾਂ ਇਲੈਕਸ਼ਨ ਹੋ ਕੇ ਇਹ ਹੁਣੇ ਪ੍ਰਾਈਮ ਮਿਨਿਸਟਰ ਬਣੇ ਸੀ, ਪਰ ਇਹਨਾਂ ਦਾ ਪ੍ਰਾਈਮ ਮਿਨਿਸਟਰਸ਼ਿਪ ਦਾ ਰਾਹ ਕੋਈ ਬਹੁਤਾ ਵਧੀਆ ਨਹੀਂ ਰਿਹਾ। ਸੋ ਅੱਜ ਉਹਨਾਂ ਨੂੰ ਆਊਸਟ ਕਰ ਦਿੱਤਾ ਜਾਣਾ। ਵਾਸੂ ਜੀ, ਕੱਲ੍ਹ ਅਸੀਂ ਗੱਲ ਕਰਦੇ ਸੀ ਕਿ ਹੁਣ ਆਪੋਜੀਸ਼ਨ ਡੇਜ਼ ਸਪੀਕਰ ਆਫ ਦਾ ਹਾਊਸ ਆਫ ਕਾਮਨਸ ਗ੍ਰੈਗ ਫਰਗਸ ਨੇ ਮਹਿਸੂਸ ਕਰ ਦਿੱਤੇ ਹੋਏ ਨੇ। ਕੱਲ੍ਹ ਨੂੰ ਕੰਜ਼ਰਵੇਟਿਵ ਪਾਰਟੀ ਨੇ ਆਪਣਾ ਬੇਭਰੋਸਗੀ ਵਾਲਾ ਮਤਾ ਸਰਕਾਰ ਦੇ ਖਿਲਾਫ ਉਹ ਹਾਊਸ ਆਫ ਕਾਮਨਸ ਦੇ ਵਿੱਚ ਪ੍ਰੈਜੈਂਟ ਕਰਨਾ, ਵੋਟਿੰਗ ਉੱਥੇ ਹੋਣੀ ਹੈ ਸੋਮਵਾਰ ਨੂੰ। ਇਹ ਉਹੀ ਵਾਲਾ ਮਤਾ ਹੈ ਜਿਹਦੇ ਬਾਰੇ ਪਿਛਲੇ ਦਿਨਾਂ ਤੋਂ ਗੱਲ ਚੱਲਦੀ ਆ ਰਹੀ ਹੈ। ਆਈ ਬਿਲੀਵ ਯੂ ਟਾਕਡ ਅਬਾਊਟ ਦਿਸ ਸ਼ੁੱਕਰਵਾਰ ਸ਼ਾਮ, ਤੁਸੀਂ ਸ਼ਾਮ ਵਾਲੇ ਸ਼ੋਅ 'ਚ ਗੱਲ ਕਰ ਰਹੇ ਸੀ, ਫਿਰ ਅਸੀਂ ਕੱਲ੍ਹ ਵੀ ਉਹਦਾ ਜ਼ਿਕਰ ਕਰਦੇ ਸੀ ਕਿ ਇਸ ਮਤੇ ਦੇ ਵਿੱਚ ਜਗਮੀਤ ਸਿੰਘ ਦੇ ਹੀ ਸ਼ਬਦਾਂ ਨੂੰ ਯੂਜ਼ ਕਰਕੇ, ਇੰਨ ਬਿੰਨ ਸ਼ਬਦ ਜਿਹੜੇ ਉਹਨਾਂ ਨੇ ਸਰਕਾਰ ਦੇ ਖਿਲਾਫ਼ ਉਦੋਂ ਕਹੇ ਸੀ ਜਦੋਂ ਸਰਕਾਰ ਨੇ ਇਸ ਗਰਮੀਆਂ ਦੀ ਰੁੱਤੇ ਹੋਈ ਰੇਲਵੇ ਸਟ੍ਰਾਈਕ ਨੂੰ ਤੋੜਨ ਦੇ ਵਾਸਤੇ ਬਾਈਂਡਿੰਗ ਆਰਬਿਟ੍ਰੇਸ਼ਨ ਕੀਤੀ ਸੀ, ਅਤੇ ਉਹਦੇ ਵਿੱਚ ਜਗਮੀਤ ਸਿੰਘ ਨੇ ਕਿਹਾ ਸੀ ਕਿ ਕਾਰਪੋਰੇਟ ਗਰੀਡ ਦੇ ਮੂਹਰੇ ਸਰਕਾਰ ਝੁੱਕ ਗਈ ਹੈ ਅਤੇ ਉਹਨਾਂ ਦਾ ਪੱਖ ਪੂਰ ਦਿੱਤਾ। ਸੋ ਉਹ ਐਗਜੈਕਟਲੀ
ਜਸਟਿਨ ਟਰੂਡੋ ਸੈਲਫਿਸ਼ ਨੇ ਇਸ ਤਰ੍ਹਾਂ ਹੋਰ ਕਈ ਵਿਸ਼ੇਸ਼ਣ ਇਸਤੇਮਾਲ ਕੀਤੇ ਸੀ
ਤੇ
ਉਹਨਾਂ ਨੂੰ ਹੀ ਇਨ ਬਿਨ ਉਹਨਾਂ ਨੇ ਆਪਣੇ ਮੋਸ਼ਨ ਦੇ ਵਿੱਚ ਸ਼ਾਮਲ ਕੀਤਾ ਤੇ ਥੱਲੇ ਲਿਖ ਦਿੱਤਾ ਕਿ ਅਸੀਂ ਸਾਰੇ ਜਗਮੀਤ ਸਿੰਘ ਨਾਲ ਬਿਲਕੁਲ ਸਹਿਮਤ ਹਾਂ ਤੇ ਸਾਨੂੰ ਸਰਕਾਰ ਦੇ ਵਿੱਚ ਜਸਟਿਨ ਟਰੂਡੋ ਦੇ ਵਿੱਚ ਭਰੋਸਾ ਨਹੀਂ ਰਿਹਾ।
ਸੋ ਇੱਕ ਜਾਲ ਜਿਹਾ ਵਿਛਾਇਆ ਕਿ ਹੁਣ ਆਪਣੇ ਹੀ ਸ਼ਬਦਾਂ ਦੇ ਖਿਲਾਫ ਜਗਮੀਤ ਸਿੰਘ ਕੀ ਨਾ ਪੱਖੀ ਵੋਟ ਪਾਉਣਗੇ, ਕਿਉਂਕਿ ਜੇ ਹਾਂ ਪੱਖੀ ਵੋਟ ਪਾਉਂਦੇ ਨੇ ਇਸ ਮਤੇ 'ਤੇ ਤਾਂ ਸਰਕਾਰ ਡਿੱਗ ਜਾਣੀ ਆ। ਵਾਸੂ ਜੀ, ਕੱਲ੍ਹ ਤੁਸੀਂ ਆਈ ਥਿੰਕ ਮੈਨੂੰ ਲੱਗਦਾ ਪਹਿਲਾਂ ਤੁਸੀਂ ਕੋਈ ਸਪੀਚ ਸਪੂਚ ਲਿਖ ਕੇ ਦੇ ਕੇ ਆਏ ਸੀ ਜਗਮੀਤ ਸਿੰਘ ਨੂੰ, ਕਿਉਂਕਿ ਜਿਹੜੀਆਂ ਜਿਹੜੀਆਂ ਗੱਲਾਂ ਤੁਸੀਂ ਕੱਲ੍ਹ ਸਵੇਰੇ ਅਰਾਊਂਡ ਦਿਸ ਟਾਈਮ 24 ਘੰਟੇ ਪਹਿਲਾਂ ਤੁਸੀਂ ਕਿਹਾ ਵੀ ਮੋਸਟ ਲਾਈਕਲੀ ਇਹ 'ਚ ਹੋਣਾ ਇਹ ਆ ਵੀ ਜਗਮੀਤ ਸਿੰਘ ਨੇ ਇੱਦਾਂ ਕਹਿ ਕੇ ਪਾਸਾ ਵੱਟ ਜਾਣਾ ਹੈ, ਵੀ ਸਰਕਾਰ ਨੂੰ ਡਿੱਗਣ ਨਹੀਂ ਦੇਣਗੇ ਉਹ, ਉਹਨਾਂ ਨੇ ਵਾਸੂ ਜੀ ਤਕਰੀਬਨ ਉਹੀ ਗੱਲਾਂ ਕੁਝ ਘੰਟੇ ਬਾਅਦ ਰਿਪੀਟ ਕੀਤੀਆਂ ਨੇ।
ਇਹਦੀ ਸ਼ਾਬਾਸ਼ੀ ਤੇ ਇਹਦੀ ਮੁਬਾਰਕਬਾਦ ਤਾਂ ਜਗਮੀਤ ਸਿੰਘ ਨੂੰ ਦੇਣੀ ਬਣਦੀ ਆ ਕਿ ਉਹ ਕੰਸਿਸਟੈਂਸੀ ਦੇ ਮੀਟਰ ਤੇ 100 ਚੋਂ 100 ਨੇ, ਪ੍ਰੈਡਿਕਟੇਬਿਲਿਟੀ ਕਹਿ ਲਓ ਜਾਂ ਕੰਸਿਸਟੈਂਸੀ ਕਹਿ ਲਓ ਕਿ ਉਹਨਾਂ ਦਾ ਪਤਾ ਲੱਗ ਜਾਂਦਾ ਵੀ ਹੁਣ ਉਹਨਾਂ ਨੇ ਕੀ ਕਹਿਣਾ
ਇਹ ਕਹਿਣਗੇ।
ਸੋ ਉਹਨਾਂ ਨੇ ਉਹੀ ਗੱਲਾਂ ਕਹੀਆਂ ਵਿਜੇ ਜੀ ਕਿ ਕਹਿੰਦੇ ਵੀ ਮੈਂ ਪੀਅਰ ਪੋਲੀਏਵ ਦੀਆਂ ਪੋਲੀਟੀਕਲ ਗੇਮਸ ਨੇ ਇਹਨਾਂ ਦੇ ਵਿੱਚ ਕਹਿੰਦੇ ਮੈਂ ਉਲਝਾਂਗਾ ਨਹੀਂ, ਆਈ ਐਮ ਨੋਟ ਗੋਇੰਗ ਟੂ ਬੀ ਪਲੇਇੰਗ ਪੀਅਰ ਪੋਲੀਏਵ ਗੇਮਸ। ਸੋ ਐਗਜੈਕਟਲੀ ਇਹੀ ਪਤਾ ਸੀ ਵੀ ਏਦਾਂ ਕਹਿਣਗੇ। ਫਿਰ ਉਹਨਾਂ ਨੇ ਕਿਹਾ ਆਈ ਹੈਵ ਨੋ ਇੰਟਰਸਟ ਇਨ ਦੈਟ, ਵੀ ਆਰ ਫਰੈਂਕਲੀ ਨੋਟ ਗੋਇੰਗ ਟੂ ਅਲਾਓ ਹਿਮ ਟੂ ਕੱਟ ਦ ਥਿੰਗਸ ਦੈਟ ਪੀਪਲ ਨੀਡ। ਆਪਾਂ ਕੱਲ੍ਹ ਇਹ ਵੀ ਗੱਲ ਕਰਦੇ ਸੀ, ਉਹ ਕਹਿਣਗੇ ਵੀ ਕੈਨੇਡੀਅਨਸ ਵਾਸਤੇ ਸਰਵਿਸਿਜ਼ ਨੂੰ ਜਾਰੀ ਰੱਖਣ ਲਈ, ਕੈਨੇਡੀਅਨਸ ਨੂੰ ਸਪੋਰਟ ਪ੍ਰਦਾਨ ਕਰਨ ਲਈ ਅਸੀਂ ਸਮਰਥਨ ਜਾਰੀ ਰੱਖਣਾ, ਇਲੈਕਸ਼ਨ ਨਹੀਂ ਕਰਾਵਾਂਗੇ। ਫਿਰ ਅਸੀਂ ਇਹ ਵੀ ਗੱਲ ਕੀਤੀ ਸੀ ਕਿ ਉਹ ਕਹਿਣਗੇ ਵੀ ਫਾਰਮਾ ਕੇਅਰ ਅਜੇ ਲਾਗੂ ਕਰਵਾਉਣਾ, ਡੈਂਟਲ ਕੇਅਰ ਤੇ ਹੋਰ ਜਿਹੜੀਆਂ ਚੀਜ਼ਾਂ ਨੇ, ਹੋਰ ਕਈ ਵਾਅਦੇ ਨੇ। ਸੋ ਉਹਨਾਂ ਨੇ ਅਗਲੀ ਗੱਲ ਉਹੀ ਕੀਤੀ ਹੈ, ਕਹਿੰਦੇ ਆਈ ਵਾਂਟ ਟੂ ਐਕਚੁਲੀ ਹੈਵ ਡੈਂਟਲ ਕੇਅਰ ਐਕਸਪੈਂਡਡ, ਆਈ ਵਾਂਟ ਪੀਪਲ ਟੂ ਐਕਚੁਲੀ ਸਟਾਰਟ ਟੂ ਬੈਨੀਫਿਟ ਫਰੋਮ ਫਾਰਮਾ ਕੇਅਰ ਲੈਜਿਸਲੇਸ਼ਨ ਵੀ ਪਾਸਡ। ਸੋ ਕੱਲ੍ਹ ਜਗਮੀਤ ਸਿੰਘ ਨੇ ਇਹ ਸਪਸ਼ਟ ਕਰਤਾ ਕਿ ਟੁਮੋਰੋ ਵੀਰਵਾਰ ਕੰਸਰਵੇਟਿਵ ਪਾਰਟੀ ਜਿਹੜਾ ਨਾਨ ਕੋਨਫੀਡੈਂਸ ਮੋਸ਼ਨ ਪ੍ਰੈਜੈਂਟ ਕਰੇਗੀ, ਜਿਹਦੇ ਵਿੱਚ ਜਗਮੀਤ ਸਿੰਘ ਦੇ ਆਪਣੇ ਹੀ ਸ਼ਬਦ ਸ਼ਾਮਲ ਸਰਕਾਰ ਦੇ ਖਿਲਾਫ, ਉਹਦੇ ਖਿਲਾਫ ਜਗਮੀਤ ਸਿੰਘ ਵੋਟ ਪਾਉਣਗੇ। ਐਨ ਡੀ ਪੀ ਉਸ ਨਾਨ ਕੋਨਫੀਡੈਂਸ ਮੋਸ਼ਨ ਦੇ ਖਿਲਾਫ ਸਰਕਾਰ ਦੇ ਹੱਕ ਵਿੱਚ ਵੋਟ ਪਾਏਗੀ, ਇੱਕ ਵਾਰ ਫਿਰ ਤੋਂ ਲਿਬਰਲ ਸਰਕਾਰ ਦੇ ਰੈਸਕਿਊ ਦੇ ਵਿੱਚ ਆ ਜਾਏਗੀ ਐਨ ਡੀ ਪੀ।
ਹਾਂ, ਤੇ ਜਿਹੜਾ ਸਤੰਬਰ ਦੇ ਵਿੱਚ ਉਹ ਕੋਨਫੀਡੈਂਸ ਐਂਡ ਸਪਲਾਈ ਅਗਰੀਮੈਂਟ ਰਿਪ ਅਪ ਕਰ ਦਿੱਤਾ ਸੀ ਜਗਮੀਤ ਸਿੰਘ ਨੇ, ਉਹਦਾ ਅਸਰ ਨਹੀਂ ਦੇਖਣ ਨੂੰ ਮਿਲਿਆ ਕੋਈ। ਉਹ ਸਿਰਫ ਇਹ ਕਹਿ ਲਓ ਇੱਕ ਪੈਂਤੜੇਬਾਜ਼ੀ ਸੀ, ਤੇ ਜਿਹੜੀ ਉਦੋਂ ਗੱਲ ਚੱਲਦੀ ਸੀ ਨਾ ਸਤੰਬਰ ਦੇ ਵਿੱਚ ਬਾਏ ਇਲੈਕਸ਼ਨ ਸੀ, ਤੇ ਜਿਹੜਾ ਇੱਥੇ ਮੈਨੀਟੋਬਾ ਵਾਲੀ ਸੀਟ ਤੇ ਐਨ ਡੀ ਪੀ ਨੂੰ ਲੱਗਦਾ ਸੀ ਕਿ ਜਿਹੜਾ ਇੱਕ ਪ੍ਰਭਾਵ ਬਣਦਾ ਜਾ ਰਿਹਾ ਸੀ ਕਿ ਲੋਕਾਂ ਨੂੰ ਲੱਗਦਾ ਵੀ ਐਨ ਡੀ ਪੀ ਨੂੰ ਵੋਟ ਪਾਈ, ਲਿਬਰਲਸ ਨੂੰ ਵੋਟ ਪਾਈ, ਕੋਈ ਫਰਕ ਤਾਂ ਹੈ ਨਹੀਂ, ਵੀ ਕਿਤੇ ਉਹ ਸੀਟ ਨਾ ਹੱਥੋਂ ਜਾਂਦੀ ਲੱਗੇ। ਵੀ ਉਹਨਾਂ ਨੇ ਉਹ 4 ਸਤੰਬਰ ਨੂੰ ਜਿਹੜੀ ਵੀਡੀਓ ਰਿਲੀਜ਼ ਕੀਤੀ ਸੀ, ਉਹ ਮਿਡ ਆਫ ਸਪਟੰਬਰ ਦੇ ਵਿੱਚ ਹੋਣ ਵਾਲੇ ਬਾਏ ਇਲੈਕਸ਼ਨ ਨੂੰ ਧਿਆਨ ਵਿੱਚ ਰੱਖ ਕੇ ਉਸ ਇੱਕ ਸੀਟ ਨੂੰ ਬਚਾਉਣ ਖਾਤਰ ਕੀਤੀ ਸੀ, ਕਿਉਂਕਿ ਉਸ ਅਰੇਂਜਮੈਂਟ ਨੂੰ ਰੱਦ ਕਰਨ ਤੋਂ ਬਾਅਦ ਵੀ ਵਾਸੂ ਜੀ ਪ੍ਰੈਕਟੀਕਲੀ ਤਾਂ ਕੁਝ ਵੀ ਨਹੀਂ ਬਦਲਿਆ। ਕਿਤੇ ਵੀ ਜਗਮੀਤ ਸਿੰਘ ਨੇ ਜਾਂ ਐਨ ਡੀ ਪੀ ਨੇ ਸਰਕਾਰ ਨੂੰ ਡੇਗਣ ਦੇ ਵਾਸਤੇ ਜੇ ਵੋਟ ਪਾ ਦਿੱਤੀ ਹੁੰਦੀ ਹੁਣ ਤੱਕ ਸਰਕਾਰ ਡਿੱਗੀ ਹੋਣੀ ਸੀ। ਸੋ ਸਮਰਥਨ ਕਰਦੇ ਆਏ ਨੇ ਸਰਕਾਰ ਦਾ, ਸਰਕਾਰ ਨੂੰ ਰੈਸਕਿਊ ਕਰਦੇ ਆਏ ਨੇ।
ਬਿਲਕੁਲ, ਤੇ ਹੁਣ ਇਹ ਦੇਖਣਾ ਹੋਏਗਾ ਕਿ ਸ਼ੁੱਕਰਵਾਰ ਜਿਹੜਾ ਓਪੋਜੀਸ਼ਨ ਡੇ ਮਹਿਸੂਸ ਕੀਤਾ ਸਪੀਕਰ ਨੇ,
ਉਹ ਐਨ
ਡੀ ਪੀ ਦਾ ਹੈ, ਤੇ ਐਨ ਡੀ ਪੀ ਵਾਲੇ ਕੀ ਮਤਾ ਪੇਸ਼ ਕਰਨਗੇ। ਸੋ ਮੰਨਿਆ ਜਾ ਰਿਹਾ ਵੀ ਇਹ ਨਾਨ ਕੋਨਫੀਡੈਂਸ ਮੋਸ਼ਨ ਤਾਂ ਸ਼ਾਇਦ ਨਹੀਂ ਲੈ ਕੇ ਆਣਗੇ, ਮੋਸਟ ਲਾਈਕਲੀ ਨਹੀਂ ਲੈ ਕੇ ਆਣਗੇ
ਜੀ,
ਤੇ ਪਰ ਇਹ ਕਿਹੜਾ ਮਤਾ ਪੇਸ਼ ਕਰਦੇ ਨੇ, ਆਪਣੀ ਕਿਹੜੀ ਮੰਗ ਸਾਹਮਣੇ ਰੱਖਦੇ ਨੇ,
ਬੇਸਿਕਲੀ ਇਹੀ ਹੋਣਾ ਵੀ ਕਿਸੇ ਨਾ ਕਿਸੇ ਪ੍ਰੋਗਰਾਮ ਨੂੰ ਐਕਸਪੈਂਡ ਕਰਨ ਖਾਤਰ।
ਸੋ ਮੋਸਟ ਲਾਈਕਲੀ ਇਟਸ ਗੋਇੰਗ ਟੂ ਬੀ ਅਬਾਊਟ ਦ ਜੀ ਐਸ ਟੀ
$250 ਵਾਲਾ ਜਿਹੜਾ ਚੈੱਕ ਆ, ਉਹਦੇ
$250 ਨੂੰ ਜਿਹੜੇ ਚੈੱਕ ਹੈਗਾ
ਫਿਕਸ ਦ ਚੈੱਕਸ,
ਉਹ ਹਾਂ ਫਿਕਸ ਦ ਚੈੱਕਸ ਵੀ ਐਕਸਪੈਂਡ ਕਰੋ, ਕਿ ਇਹਨਾਂ ਚੈੱਕਸ ਨੂੰ ਕਿਹਨਾਂ ਕਿਹਨਾਂ ਲੋਕਾਂ ਨੂੰ ਦੇਣਾ, ਉਹਦੇ ਵਿੱਚ ਜਿਵੇਂ ਰਿਟਾਇਰਡ ਸੀਨੀਅਰਸ ਵੀ ਸ਼ਾਮਲ ਕਰੋ ਤੇ ਹੋਰ ਵੀ ਕਈ ਵਰਗ ਸ਼ਾਮਲ ਕੀਤੇ ਜਾਣ।
ਵਾਸੂ ਜੀ, ਅੱਛਾ ਜਿਹੜੀ ਕੱਲ੍ਹ ਇਹ ਮੋਸ਼ਨ ਪ੍ਰੈਜੈਂਟ ਕਰਨੀ ਹੈ ਕੰਜ਼ਰਵੇਟਿਵ ਨੇ, ਜਿਹੜਾ ਨਾਨ ਕੋਨਫੀਡੈਂਸ ਮਤਾ ਹੈ, ਵੋਟਿੰਗ ਉੱਤੇ ਸੋਮਵਾਰ ਹੋਣੀ ਹੈ। ਸੋ ਪੇਸ਼ ਉਹ ਹਾਊਸ ਆਫ ਕਾਮਨ ਦੇ ਵਿੱਚ ਕੱਲ੍ਹ ਹੋਊਗੀ, ਉੱਤੇ ਵੋਟਿੰਗ ਸੋਮਵਾਰ ਨੂੰ ਹੋਣੀ ਹੈ। ਹੁਣ ਜੀ ਜੀ ਐਸ ਟੀ ਦੀ ਗੱਲ ਆਪਾਂ ਕਰ ਹੀ ਰਹੇ ਸੀ ਕਿ ਸਰਵੇਖਣ ਆਇਆ ਵਾਸੂ ਜੀ ਅੱਜ, ਪੋਸਟ ਮੀਡੀਆ ਲੈਜੇ ਵੱਲੋਂ ਇੱਕ ਪੋਲ ਕੀਤੀ ਗਈ ਹੈ ਕਿ ਕੈਨੇਡੀਅਨਸ ਜਿਹੜੀਆਂ ਦੋ ਐਲਾਨ ਪਿਛਲੇ ਦਿਨੀ ਪ੍ਰਧਾਨ ਮੰਤਰੀ ਨੇ ਕੀਤੇ, ਜਿਨ੍ਹਾਂ ਦੇ ਵਿੱਚੋਂ ਇੱਕ ਜੀ ਐਸ ਟੀ ਦੇ ਵਿੱਚ ਆਰਜ਼ੀ ਤੌਰ 'ਤੇ ਜਿਹੜੀ ਰਿਆਇਤ ਹੈ ਕੁਝ ਚੀਜ਼ਾਂ 'ਤੇ, ਟੈਂਪਰੇਰੀ ਰਿਲੀਫ ਉਹਨੂੰ, ਅਤੇ ਆਹ $250 ਦੇ ਚੈੱਕ ਭੇਜਣ ਦੇ ਵਾਅਦੇ ਨੂੰ ਕੈਨੇਡੀਅਨਸ ਕਿਵੇਂ ਇੰਟਰਪ੍ਰੈਟ ਕਰਦੇ ਨੇ। ਵਾਸੂ ਜੀ, ਪੋਸਟ ਮੀਡੀਆ ਲੈਜੇ ਵੱਲੋਂ ਇੱਕ ਪੋਲ ਕੀਤੀ ਗਈ, ਸਰਵੇਖਣ ਕੀਤਾ ਗਿਆ ਹੈ ਕਿ ਲਿਬਰਲਸ ਵੱਲੋਂ ਜੀ ਐਸ ਟੀ ਦੇ ਵਿੱਚ 2 ਮਹੀਨੇ ਦੀ ਜੋ ਰਿਆਇਤ ਵਾਲਾ ਮਤਾ ਉਹ ਪਾਸ ਹੋ ਚੁੱਕਿਆ, 14 ਦਸੰਬਰ ਤੋਂ ਕੁਝ ਆਈਟਮਸ ਦੇ ਉੱਪਰ ਜੀ ਐਸ ਟੀ ਵੇਵ ਆਫ ਹੋ ਜਾਣੀ ਆ, ਉਹ ਵਾਲਾ ਐਲਾਨ, ਅਤੇ ਜਿਹੜੇ $250 ਦੇ ਚੈੱਕ ਭੇਜੇ ਜਾਣੇ ਨੇ ਹਾਲਾਂਕਿ ਉਹਦਾ ਮਤਾ ਅਜੇ ਪਾਸ ਹੋਣਾ ਬਾਕੀ ਆ, ਇਸ ਨੂੰ ਕੈਨੇਡੀਅਨਸ ਕਿਵੇਂ ਇੰਟਰਪ੍ਰੈਟ ਕਰਦੇ ਨੇ। ਐਂਡ ਵਾਸੂ ਜੀ, 70% ਰਿਸਪੋਂਡੈਂਟਸ ਦਾ ਇਹ ਕਹਿਣਾ ਸੀ ਕਿ ਇਹ ਸਾਰੇ ਦੇ ਸਾਰੇ ਪੈਂਤੜੇ ਵਿੱਚੋਂ ਸਿਰਫ ਅਤੇ ਸਿਰਫ ਵੋਟਾਂ ਖਰੀਦਣ ਦੀ ਕਵੈਦ ਨਜ਼ਰ ਆਉਂਦੀ ਆ, ਇਹਦੇ ਵਿੱਚ ਲੋਕਾਂ ਨੂੰ ਅਸਲ ਦੇ ਵਿੱਚ ਫਾਇਦਾ ਫੁਦਾ ਕੋਈ ਨਹੀਂ ਹੋਣਾ।
ਇਲੈਕਸ਼ਨ ਸਟੰਟ ਹੈ,
ਇਲੈਕਸ਼ਨ ਸਟੰਟ ਆ, ਯੈਸ।
ਸਿਰਫ 20% ਨੇ ਤਾਰੀਫ ਕੀਤੀ, ਕਹਿੰਦੇ ਵੀ ਇਹਦੇ ਨਾਲ ਇਨਫਲੇਸ਼ਨ ਨੂੰ ਥੋੜ੍ਹਾ ਜਿਹਾ ਕਾਬੂ ਕਰਨ ਦੇ ਵਿੱਚ ਮਦਦ ਹੋਏਗੀ, ਮਹਿੰਗਾਈ ਤੋਂ ਥੋੜ੍ਹੀ ਰਾਹਤ ਮਿਲੇਗੀ, ਪਰ ਜਿਹੜੇ ਮਾਹਰ ਨੇ ਉਹ ਤਾਂ ਕਹਿੰਦੇ ਵੀ ਇਹਦੇ ਨਾਲ ਇਨਫਲੇਸ਼ਨ ਵੱਧ ਜਾਣੀ।
20% ਨੇ ਕੋਈ ਵੱਖਰੀ ਇਕਨੋਮਿਕਸ ਪੜ੍ਹੀ ਹੋਈ ਹੈ,
ਉਹਨਾਂ ਦਾ ਮਤਲਬ ਸ਼ਾਇਦ ਇਹ ਹੋਏਗਾ ਕਿ
ਚਲੋ ਠੀਕ ਆ,
ਇਨਫਲੇਸ਼ਨ ਜੋ ਮਹਿੰਗਾਈ ਹੋਈ ਹੋਈ ਹੈ ਉਹਦੇ ਨਾਲ ਕੋਪ ਅਪ ਕਰਨ ਦੇ ਵਿੱਚ ਸਾਨੂੰ ਮਦਦ ਮਿਲ ਜਾਏਗੀ।
ਓਨਲੀ 20%
ਸੱਤਰ ਪਰਸੈਂਟ ਨੂੰ ਇਹ ਗੱਲ ਲੱਗ ਰਹੀ ਹੈ ਵੀ ਜਿਵੇਂ ਇਹ ਇੱਕ ਇਲੈਕਸ਼ਨ ਸਟੰਟ ਹੈ। ਹੁਣ ਇਹਦੇ ਵਿੱਚ ਜੇ ਇਲੈਕਸ਼ਨ ਸਟੰਟ ਹੈ ਤੇ ਫਿਰ ਸਵਾਲ ਇਹ ਸੀ ਵੀ ਫਿਰ ਇਹਦੇ ਨਾਲ ਤੁਹਾਨੂੰ ਲੱਗਦਾ ਵੀ ਜ਼ਿਆਦਾ ਲੋਕ ਹੁਣ ਲਿਬਰਲਸ ਨੂੰ ਵੋਟ ਪਾਉਣਗੇ? ਸੋ 22% ਦਾ ਇਹ ਕਹਿਣਾ ਸੀ ਕਿ ਹੁਣ ਪਹਿਲਾਂ ਨਾਲੋਂ ਵੀ ਘੱਟ ਚਾਂਸ ਹੈ ਕਿ ਅਸੀਂ ਲਿਬਰਲ ਪਾਰਟੀ ਨੂੰ ਵੋਟ ਪਾਉਣ ਬਾਰੇ ਵਿਚਾਰ ਕਰੀਏ।
ਸੋ ਬੈਕਫਾਇਰ ਕਰ ਗਈ ਸਟ੍ਰੈਟਜੀ ਹੈ,
ਤੇ ਸਿਰਫ 8% ਨੇ ਹੀ ਕਿਹਾ ਕਿ ਜੀ ਹਾਂ ਵੀ ਹੁਣ ਅਸੀਂ ਲਿਬਰਲਸ ਨੂੰ ਵੋਟ ਪਾਵਾਂਗੇ, ਇਹਦੇ ਜ਼ਿਆਦਾ ਚਾਂਸਿਸ ਨੇ ਕਿਉਂਕਿ ਹੁਣ ਇਹਨਾਂ ਨੇ ਸਾਨੂੰ ਚੈੱਕ ਭੇਜਣੇ $250
ਸਾਡਾ ਝੁਕਾਅ ਵੱਧ ਗਿਆ ਹੋਣਾ,
65% ਕਹਿੰਦੇ ਇਹਦਾ ਕੋਈ ਫਰਕ ਨਹੀਂ ਪੈਣਾ। ਸੋ ਦੇਖੋ ਇਹ ਦੋਨੋਂ ਨੰਬਰਸ ਆਪਸ ਵਿੱਚ ਰਲਦੇ ਨੇ। 70% ਨੇ ਕਿਹਾ ਵੀ ਇਹ ਇਲੈਕਸ਼ਨ ਸਟੰਟ ਹੈ, 65% ਕਹਿ ਰਹੇ ਵੀ ਸਾਡੇ ਫੈਸਲੇ ਉੱਤੇ ਕੋਈ ਫਰਕ ਨਹੀਂ ਪੈਣਾ ਕਿ ਅਸੀਂ ਲਿਬਰਲ ਪਾਰਟੀ ਨੂੰ ਵੋਟ ਪਾਉਣੀ ਹੈ ਕਿ ਨਹੀਂ,
ਤੇ 22% ਕਹਿੰਦੇ ਨੇ ਕਿ
ਚੈੱਕ ਲੈ ਲੈਣਾ, ਚੈੱਕ ਲੈ ਲੈਣਾ,
ਗਿਵ ਮੀ ਦ ਮਨੀ ਐਂਡ ਆਲ ਵੋਟ ਵੇਅਰ ਆਈ ਵਾਂਟ ਟੂ ਵੋਟ।
ਯੈਸ, ਸੋ ਕਹਿੰਦੇ ਕੋਈ ਫਰਕ ਨਹੀਂ ਪੈਣਾ। ਤੇ ਅੱਛਾ ਇਹਦੇ ਵਿੱਚ 33% ਤੋਂ ਵੀ ਘੱਟ ਲੋਕਾਂ ਨੇ ਕਿਹਾ ਵੀ ਜਿਹੜੇ ਇਹ ਚੈੱਕ ਨੇ ਵੀ ਜਿਹੜੇ ਤੁਸੀਂ ਕੋਈ GST ਹੋਲੀਡੇ ਦੇ ਰਹੇ ਹੋ ਇਹਦੇ ਨਾਲ ਸਾਨੂੰ ਕੋਈ ਫਾਇਦਾ ਹੋਏਗਾ। 32% ਨੇ GST ਬਾਰੇ ਕਿਹਾ ਕਿ ਇਹਦੇ ਨਾਲ ਸਾਨੂੰ ਥੋੜਾ ਫਾਇਦਾ ਹੋ ਜਾਣਾ। 30% ਨੇ ਕਿਹਾ ਜਿਹੜੇ ਚੈੱਕ ਭੇਜਣੇ $250 ਵਾਲੇ ਉਹਦੇ ਨਾਲ ਸਾਡਾ ਥੋੜਾ ਫਾਇਦਾ ਹੋਏਗਾ।
33% ਨੇ ਵਾਸੂ ਜੀ ਇਹ ਵੀ ਕਿਹਾ, ਹੁਣ ਕਈਆਂ ਨੂੰ ਪੁੱਛਿਆ ਗਿਆ ਨਾ ਵੀ ਜਿਹੜੀਆਂ ਜਿਹੜੀਆਂ ਆਈਟਮਸ ਤੋਂ GST ਵੇਵ ਆਫ ਹੋਣੀ ਆ, ਹੁਣ ਕੀ ਤੁਸੀਂ 14 ਕਿਉਂਕਿ ਉਹ ਕਿਕਿਨ ਹੋਣਾ ਜਿਹੜਾ GST ਹੋਲੀਡੇ 14 December ਤੋਂ ਲਾਗੂ ਰਹਿਣੀ ਆ 15 February ਤੱਕ, ਕੀ ਤੁਸੀਂ 14 December ਤੱਕ ਇੰਤਜ਼ਾਰ ਕਰੋਗੇ ਆਪਣੀ ਹੋਲੀਡੇ ਸ਼ਾਪਿੰਗ ਕਰਨ ਵਾਸਤੇ, ਕਿਉਂਕਿ ਉਦੋਂ ਜਿਹੜਾ ਸਮਾਨ ਤੁਸੀਂ ਖਰੀਦੋਗੇ ਤੇ GST ਨਹੀਂ ਦੇਣੀ ਪੈਣੀ। 33% ਨੇ ਕਿਹਾ ਵੀ ਅਸੀਂ ਆ GST ਦੇ ਚੱਕਰ ਦੇ ਵਿੱਚ ਵੀ ਅਸੀਂ 14 ਤੱਕ ਇੰਤਜ਼ਾਰ ਕਰਨਾ, ਕਈ ਓਨਲੀ 33%
ਯਾ ਤੇ 35% ਨੇ ਕਿਹਾ ਕਿ ਜਿਹੜੇ GST ਇਹ ਹੋਲੀਡੇ ਦੇਣੀ ਹੈ ਇਹਦੇ ਨਾਲ ਕੋਈ ਫਾਇਦਾ ਨਹੀਂ ਹੋਣਾ ਸਾਡਾ। 42% ਨੇ ਕਿਹਾ ਜਿਹੜੇ ਚੈੱਕ ਭੇਜਣੇ ਨੇ $250 ਵਾਲੇ ਉਹਦੇ ਨਾਲ ਸਾਡਾ ਕੋਈ ਫਾਇਦਾ ਨਹੀਂ ਹੋਣਾ।
ਤੇ ਵਾਸੂ ਜੀ ਟੋਟਲ ਇੱਥੇ $6.62 billion ਲੱਗ ਜਾਣਾ, ਅਨਲੈਸ ਜੇ ਕਿਤੇ $250 ਵਾਲੇ ਚੈੱਕ ਵਾਲਾ ਪ੍ਰੋਗਰਾਮ ਐਕਸਪੈਂਡ ਕੀਤਾ ਜਾਂਦਾ ਜੋ NDP ਦੀ ਮੰਗ ਆ, ਤਾਂ ਫਿਰ ਆ $6.62 billion 6.3 ਟੋਟਲ ਆ, ਆ 6.3 billion
ਖਰਚਾ ਇਸ ਤੋਂ ਜ਼ਿਆਦਾ ਹੋਣਾ,
ਇਸ ਤੋਂ ਜ਼ਿਆਦਾ ਹੋ ਜਾਣਾ
ਕਿਉਂਕਿ ਜਿਹੜਾ HST ਵਿੱਚੋਂ ਜਿਹੜੀ ਮਾਫੀ ਦੇਣੀ ਪੈਣੀ ਹੈ ਨਾ, ਸੋ ਜਿਹੜਾ ਪ੍ਰੋਵਿੰਸ਼ੀਅਲ ਪੋਰਸ਼ਨ ਹੈ ਉਹ ਫੈਡਰਲ ਸਰਕਾਰ ਕੈਲਕੂਲੇਟ ਕਰਕੇ ਨਹੀਂ ਦੱਸਦੀ।
ਬਿਲਕੁਲ, ਹਲੇ ਤਾਂ CFIB ਵਾਲੇ ਕਹੀ ਜਾਂਦੇ ਨੇ ਸਮਾਲ ਬਿਜ਼ਨਸਿਸ ਦੇ ਵੀ ਪੈਸੇ ਸਰਕਾਰ ਰੀਇੰਬਰਸ ਕਰੇ,
ਹਾਂਜੀ,
ਜਿਨ੍ਹਾਂ ਨੂੰ ਆਪਣੇ ਕੰਪਿਊਟਰ ਪ੍ਰੋਗਰਾਮਸ ਨੂੰ ਰੀਕਨਫਿਗਰ ਕਰਨਾ ਪੈਣਾ। ਬਟ ਐਨੀਵੇ, ਕਮਿੰਗ ਬੈਕ ਟੂ ਦ ਸਰਵੇ,
ਸੋ ਇਸ ਸਰਵੇਖਣ ਦੇ ਵਿੱਚੋਂ ਇਹ ਵੀ ਪੁੱਛਿਆ ਗਿਆ ਵੀ ਕਿਹੜੀ ਪਾਰਟੀ ਨੂੰ ਵੋਟ ਪਾਓਗੇ। ਲਿਬਰਲ ਪਾਰਟੀ ਦਾ ਜਿਹੜਾ ਸਮਰਥਨ ਹੈ ਉਹ 21% ਆ,
5 points ਘੱਟ ਗਿਆ
ਪਿਛਲੇ ਮਹੀਨੇ ਨਾਲ ਕੰਪੇਅਰ ਕਰੋਗੇ ਤਾਂ 5 points ਘੱਟ ਗਿਆ। ਸੋ ਇਹ ਵਾਅਦਾ ਕਰਨ ਤੋਂ ਬਾਅਦ ਸਮਰਥਨ ਘਟਿਆ ਹੈ
21%,
ਤੇ ਕੰਸਰਵੇਟਿਵ ਪਾਰਟੀ 43% ਤੇ NDP ਨੂੰ 19% ਸਮਰਥਨ ਹਾਸਲ ਹੈ। ਤੇ ਇਹਦੇ ਵਿੱਚ ਇੱਕ ਜਿਹੜਾ ਸਵਾਲ ਪੁੱਛਿਆ ਗਿਆ ਕਿ ਜਿਹੜੀ ਜਗਮੀਤ ਸਿੰਘ ਮੰਗ ਕਰ ਰਹੇ ਨੇ ਕਿ ਫਿਕਸ ਦਾ ਚੈੱਕ ਵਾਲੀ ਕਿ ਕੀ ਇਸ ਪ੍ਰੋਗਰਾਮ ਨੂੰ ਹੋਰ ਐਕਸਪੈਂਡ ਕੀਤਾ ਜਾਣਾ ਚਾਹੀਦਾ, ਜ਼ਿਆਦਾ ਲੋਕਾਂ ਨੂੰ $250 ਦੇ ਚੈੱਕ ਮਿਲਣੇ ਚਾਹੀਦੇ ਨੇ, $18.7 million ਤੋਂ ਵੀ ਜ਼ਿਆਦਾ ਕੈਨੇਡੀਅਨਸ ਨੂੰ। ਤੇ 72% ਦਾ ਕਹਿਣਾ ਸੀ ਓਵਰਆਲ ਕਿ ਜੀ ਹਾਂ ਇਹਦੀ ਐਕਸਪੈਂਸ਼ਨ ਹੋਣੀ ਚਾਹੀਦੀ ਹੈ। ਈਵਨ ਇਸ ਤੋਂ ਵੀ ਜ਼ਿਆਦਾ 79% ਲਿਬਰਲ ਸਮਰਥਕ ਇਹ ਕਹਿੰਦੇ ਨੇ ਕਿ ਜੀ ਇਹ ਜਿਹੜੇ ਚੈੱਕ ਨੇ ਫਿਕਸ ਕੀਤੇ ਜਾਣੇ ਚਾਹੀਦੇ
ਆ, ਹੋ ਜਾਣੇ ਫਿਕਸ, ਖਰਚਾ ਹੋਰ ਵੱਧ ਜਾਣਾ।
ਤੇ ਇਹਦੇ ਵਿੱਚ 50% ਲੋਕਾਂ ਨੇ ਐਗਜੈਕਟਲੀ ਇਹ ਕਿਹਾ ਕਿ ਅਸੀਂ ਪ੍ਰੈਫਰ ਕਰਦੇ ਵੀ ਜੇ 2 months ਸਾਨੂੰ ਕਾਰਬਨ ਟੈਕਸ ਤੋਂ ਰਿਆਇਤ ਮਿਲ ਜਾਂਦੀ ਬਜਾਏ ਦੇ ਕਿ GST ਤੋਂ ਜਿਹੜਾ ਤੁਸੀਂ ਰਿਆਇਤ ਦੇ ਰਹੇ ਹੋ। 50% ਸੈਡ ਦੈਟ
ਜਿਹੜੀ ਗੱਲ ਪੀਅਰ ਪੋਲੀਐਫ ਕਹਿੰਦੇ ਨੇ ਵੀ ਇੱਧਰੋਂ ਆਹ ਤੁਸੀਂ 2 months ਦੀ ਰਿਆਇਤ ਦੇ ਕੇ 1 April ਆਈ ਲਓ, ਕਾਰਬਨ ਟੈਕਸ ਫਿਰ ਵੱਧ ਜਾਣਾ,
ਉਹ ਪਰਮਾਨੈਂਟ ਵੱਧਣਾ।
ਬਸ ਜੀ, ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮਚ।
ਥੈਂਕ ਯੂ ਵਿਜੇ ਜੀ।